कृपा करो, दीन के दाते मेरा गुण अवगुण ना विचारो कोई, मट्टी का क्या तुप है स्वामी, मानस की गात एही, जेता समुंद सागर नीर भरिया, तेते अवगुण हमारे, दया करो किछ मेहर उपावो, डुबदे पाथर तारे।
सज्जन सच्चा पातशाह सबना दा विसाहो, सतनाम श्री वाहे गुरु साहिब जी, गुजरी की वार महला तीजा, सिकंदर बेहरायम की वार की धुनी गाउनी, एक ओंकार सतगुर प्रसाद, सलोक महला तीजा, एहो जगत ममता मुआ, जीवन की बेद नाहे, गुर का भाणै जो चलै ता जीवन पदवी पाहे, एहो जगत ममता मुआ, जीवन की बेद नाहे, गुर का भाणै जो चलै ता जीवन पदवी पाहे, उए सदा सदा जन जीवते, जो हर चरणी चित लाहे, नानक नदरी मन वसै, गुरमुख सहज समाहे, उए सदा सदा जन जीवते, जो हर चरणी चित लाहे, नानक नदरी मन वसै, गुरमुख सहज समाहे। वा
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰਗੱਦੀ 'ਤੇ ਬਿਰਾਜਮਾਨ ਚਵਰ ਛਤਰ ਤਖਤ ਦੇ ਬਾਲਕ ਜਾਹਰਾ ਜਹੂਰ ਹਾਜਰਾ ਹਜੂਰ ਬਾਣੀ ਦੇ ਬੋਹਿਤ ਨਾਮ ਦੇ ਜਹਾਜ਼ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਵਡਭਾਗੀ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਮਿਹਰਾਮਤ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਜ ਦੇ ਆਏ ਹੋਏ ਮੁੱਖ ਵਾਕ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਜਦੋਂ ਸਮੁੰਦਰ ਉਛਾਲੇ ਮਾਰਦਾ ਹੈ ਅਤੇ ਉਛਾਲੇ ਮਾਰਦਿਆਂ ਸਾਗਰ ਕਿਨਾਰਿਆਂ ਦੇ ਉੱਤੇ ਆਪਣੇ ਲਹਿਰਾਂ ਰਾਹੀਂ ਮੋਤੀ ਬਿਖੇਰ ਦਿੰਦਾ ਹੈ, ਵਡਭਾਗੀ ਜੀਵ ਉਹਨਾਂ ਮੋਤੀਆਂ ਨੂੰ ਗ੍ਰਹਿਣ ਕਰਦੇ ਹਨ। ਇਸੇ ਤਰੀਕੇ ਜਦੋਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਮੁੱਖ ਵਾਕ ਸਾਨੂੰ ਸੰਗਤਾਂ ਦੀ ਝੋਲੀ ਵਿੱਚ ਪਾਉਂਦੇ ਹਨ, ਤਾਂ ਇਹ ਵੀ ਕੀਮਤੀ ਰਤਨ ਹਨ ਜੋ ਸਤਿਗੁਰੂ ਮਹਾਰਾਜ ਨੇ ਸਾਡੇ ਸੰਸਾਰੀ ਜੀਵਾਂ ਦੇ ਕਲਿਆਣ ਵਾਸਤੇ, ਸਾਡੇ ਆਤਮਿਕ ਜੀਵਨ ਵਾਸਤੇ ਆਪ ਆਪਣੀ ਕਿਰਪਾ ਕਰਕੇ ਬਖਸ਼ੇ ਹਨ। ਕਿਉਂਕਿ ਗੁਰੂ ਵੀ ਸਾਗਰ ਹੈ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੈ, ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ। ਗੁਰਮੁਖ ਜੀਵ ਹੰਸ ਰੂਪ ਹਨ, ਗੁਰੂ ਸਾਗਰ ਹੈ ਜਿਸ ਕੁਲ ਆਤਮਿਕ ਜੀਵਨ ਦੇ ਰਤਨ ਹਨ, ਅਤੇ ਗੁਰਮੁਖ ਹਰੀ ਨਾਮ ਦਾ ਆਤਮਿਕ ਖਜ਼ਾਨਾ ਪ੍ਰਾਪਤ ਕਰਦੇ ਹਨ ਗੁਰੂ ਕੀ ਬਾਣੀ ਵਿੱਚੋਂ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਤੋ ਅੱਜ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਜੋ ਕੀਮਤੀ ਸ਼ਬਦ ਰੂਪੀ ਰਤਨ ਸਾਡੀ ਝੋਲੀ ਵਿੱਚ ਪਾਏ ਹਨ, ਆਓ ਯਤਨ ਕਰੀਏ ਉਹਨਾਂ ਬਚਨਾਂ ਨੂੰ, ਉਸ ਕੀਮਤੀ ਰਤਨ ਨੂੰ ਆਪਣੇ ਹਿਰਦੇ ਵਿੱਚ ਟਿਕਾਈਏ। ਪਾਵਨ ਸਤਿਗੁਰੂ ਜੀ ਦੇ ਬਚਨਾਂ ਦੀ ਵਿਚਾਰ ਆਪ ਸਮੂਹ ਸੰਗਤ ਜੋ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਔਰ ਦੂਰ ਦੁਰਾਡੇ PTC ਚੈਨਲ ਰਾਹੀਂ ਸਤਿਗੁਰੂ ਜੀ ਦੇ ਪਾਵਨ ਚਰਨਾਂ ਨਾਲ ਜੁੜ ਬੈਠੇ ਹੋ। ਗੁਰਸਭਾ ਏਵ ਨਾ ਪਾਈਐ ਨਾ ਨੇੜੈ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੈ ਹਦੂਰ। ਜਿਹਦਾ ਮਨ ਨੇੜੇ ਹੈ ਉਹ ਗੁਰੂ ਦੇ ਨੇੜੇ ਹੈ, ਜਿਹਦਾ ਮਨ ਗੁਰੂ ਤੋਂ ਦੂਰ ਹੈ ਉਹ ਗੁਰੂ ਤੋਂ ਦੂਰ ਹੈ। ਇਸ ਕਰਕੇ ਆਓ ਮਨ ਦੀਆਂ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਮਹਾਰਾਜ ਜੀ ਦੇ ਆਏ ਹੋਏ ਅੱਜ ਦੇ ਇਸ ਮੁੱਖ ਵਾਕ ਦੀ ਵਿਚਾਰ ਆਪ ਸਰਵਨ ਕਰਨ ਦੀ ਕਿਰਪਾਲਤਾ ਕਰੋ। ਸਭਨਾਂ ਨੂੰ ਬੇਨਤੀ ਹੈ ਹਾਜ਼ਰੀ ਲਵਾ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਜਰੀ ਕੀ ਵਾਰ ਮਹਲਾ ਤੀਜਾ।
ਅੱਜ ਦਾ ਇਹ ਮੁੱਖ ਵਾਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਰਾਗ ਗੁਜਰੀ ਦੀ ਵਾਰ ਵਿੱਚੋਂ ਹੈ। ਗੁਜਰੀ ਕੀ ਵਾਰ ਭਾਵ ਗੁਜਰੀ ਰਾਗ ਦਾ ਨਾਮ ਹੈ, ਔਰ ਇਸ ਰਾਗ ਦੇ ਅੰਦਰ ਮਹਲਾ ਤੀਜਾ ਤੀਜੇ ਮਹੱਲੇ ਭਾਵ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਉਚਾਰਨ ਕੀਤੀ ਹੋਈ ਇਹ ਵਾਰ ਹੈ।
ਸਿਕੰਦਰ ਬਿਰਾਹਮ ਕੀ ਵਾਰ ਕੀ ਧੁਨੀ ਗਾਉਣੀ।
ਔਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਦਿ ਸਰੂਪ ਦੀ ਸੰਪਾਦਨਾ ਕੀਤੀ, ਜਦੋਂ ਇਹ ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਕੀਤੀਆਂ ਗਈਆਂ ਮੌਜੂਦਾ ਸਰੂਪ ਦੇ ਅੰਦਰ, ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਸਿਰਲੇਖ ਲਿਖਿਆ ਕਿ ਇਸ ਵਾਰ ਨੂੰ ਸਿਕੰਦਰ ਬ੍ਰਾਹਮ ਕੀ ਵਾਰ ਕੀ ਧੁਨੀ ਗਾਵਣੀ, ਯਾਨੀ ਕਿ ਇਸ ਵਾਰ ਨੂੰ ਉਸ ਧੁਨੀ 'ਤੇ ਗਾਉਣਾ ਹੈ ਜਿਸ ਧੁਨੀ ਦੇ ਉੱਤੇ ਸਿਕੰਦਰ ਬ੍ਰਾਹਿਮ, ਸਿਕੰਦਰ ਬ੍ਰਾਹਿਮ ਇਕੱਠਾ ਲਿਖਿਆ, ਅਸਲ ਦੇ ਅੰਦਰ ਇਹ ਲਫ਼ਜ਼ ਹੈ ਸਿਕੰਦਰ ਔਰ ਇਬ੍ਰਾਹਿਮ, ਜਿਹੜੇ ਇੱਕੋ ਕਬੀਲੇ ਦੇ ਦੋ ਇਨਸਾਨ ਸਨ। ਇਬ੍ਰਾਹਿਮ ਜਿਹੜਾ ਉਹ ਮਾੜੀ ਨੀਅਤ ਦਾ ਬੰਦਾ ਸੀ, ਜਦੋਂ ਉਸਨੇ ਕਿਸੇ ਬ੍ਰਾਹਮਣ ਦੀ ਸੱਜ ਵਿਆਹੀ ਇਸਤਰੀ ਦੇ ਉੱਤੇ ਮਾੜੀ ਨਿਗ੍ਹਾਂ ਰੱਖੀ ਅਤੇ ਉਸ ਬ੍ਰਾਹਮਣ ਨੇ ਸ਼ਿਕਾਇਤ ਸਿਕੰਦਰ ਨੂੰ ਕੀਤੀ, ਸਿਕੰਦਰ ਅਤੇ ਇਬ੍ਰਾਹਿਮ ਦੀ ਜੰਗ ਹੋਈ ਜਿਹਦੇ ਵਿੱਚ ਇਬ੍ਰਾਹਿਮ ਹਾਰ ਗਿਆ, ਅਤੇ ਇਸ ਸਿਕੰਦਰ ਅਤੇ ਇਬ੍ਰਾਹਿਮ ਦੀ ਜੰਗ ਦੇ ਪ੍ਰਸੰਗ ਦੇ ਅੰਦਰ ਇੱਕ ਵਾਰ ਜਿਹੜੀ ਉਸ ਵੇਲੇ ਪ੍ਰਚਲਿਤ ਸੀ, ਜਿਹੜੀ ਧੁਨ ਦੇ ਉੱਤੇ ਉਹ ਵਾਰ ਯੋਧੇ ਦੀ ਸਿਕੰਦਰ ਦੀ ਗਾਈ ਜਾਂਦੀ ਸੀ, ਮਹਾਰਾਜ ਨੇ ਇਸ ਵਾਰ ਨੂੰ ਵੀ ਉਸ ਧੁਨ ਉੱਤੇ ਗਾਉਣ ਦੀ ਹਿਦਾਇਤ ਕੀਤੀ ਹੈ। ਜਿਵੇਂ ਲੱਲਾ ਬਹਿਲੀਮਾ ਕੀ ਧੁਨੀ, ਆਸਾ ਕੀ ਵਾਰ ਨੂੰ ਟੁੰਡੇ ਅਸ ਰਾਜੇ ਕੀ ਧੁਨੀ, ਇਹ ਸਿਰਲੇਖ ਜਿਹੜਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੈ। ਵਾਰ ਗੁਰੂ ਅਮਰਦਾਸ ਮਹਾਰਾਜ ਦੀ ਹੈ, ਪੌੜੀਆਂ ਵੀ ਗੁਰੂ ਅਮਰਦਾਸ ਮਹਾਰਾਜ ਦੀਆਂ ਹਨ, ਪਰ ਇਹ ਜਿਹੜਾ ਸਿਰਲੇਖ ਹੈ ਇਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਿਦਾਇਤ ਕੀਤੀ ਹੈ ਵੀ ਇਸ ਵਾਰ ਨੂੰ ਉਸ ਧੁਨ 'ਤੇ ਗਾਣਾ ਜਿਸ ਧੁਨ ਦੇ ਉੱਤੇ ਸਿਕੰਦਰ ਅਤੇ ਇਬ੍ਰਾਹਿਮ ਦੀ ਵਾਰ ਗਾਈ ਜਾਂਦੀ ਸੀ। ਜਿਵੇਂ ਟੁੰਡੇ ਅਸ ਰਾਜੇ ਕੀ ਧੁਨੀ ਗਾਵਣੀ, ਵੀ ਉਸ ਆਸਾ ਕੀ ਵਾਰ ਨੂੰ ਉਸ ਧੁਨ 'ਤੇ ਗਾਣਾ ਜਿਸ ਧੁਨ ਦੇ ਉੱਤੇ ਟੁੰਡੇ ਅਸ ਰਾਜੇ ਦੀ ਵਾਰ ਗਾਈ ਜਾਂਦੀ ਸੀ। ਤੋ ਇਹ ਧੁਨਾ ਸਤਿਗੁਰੂ ਮਹਾਰਾਜ ਨੇ ਜਿਸ ਦੇ ਉੱਤੇ ਵਾਰਾਂ ਨੂੰ ਗਾਉਣ ਦੀ ਸਾਨੂੰ ਹਿਦਾਇਤ ਕੀਤੀ ਹੈ, ਸਿਕੰਦਰ ਬ੍ਰਾਹਮ ਕੀ ਵਾਰ ਕੀ ਧੁਨੀ ਗਾਉਣੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅਕਾਲ ਪੁਰਖ ਵਾਹਿਗੁਰੂ ਇੱਕ ਹੈ ਜੋ ਇੱਕ ਰਸ ਵਿਆਪਕ ਹੈ, ਇੱਕ ਓਅੰਕਾਰ, ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਪਰਮਾਤਮਾ ਹੈ ਓਅੰਕਾਰ, ਜੋ ਹਰ ਸ਼ਹਿਰ ਦੇ ਅੰਦਰ ਹਰ ਥਾਂ ਦੇ ਉੱਤੇ ਇੱਕ ਰਸ ਵਿਆਪਕ ਹੈ। ਜਮੀ ਜਮਾ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਬਾਧ ਹੈ ਨਾ ਘਾਟ ਹੈ, ਨਾ ਬਾਧ ਘਾਟ ਹੋਤ ਹੈ, ਜਿਹੜਾ ਕਿਤੇ ਵੱਧਦਾ ਘਟਦਾ ਨਹੀਂ ਹੈ। ਇੱਕ ਰਸ ਹਰ ਥਾਂ 'ਤੇ ਜੋ ਵਿਆਪਕ ਹੈ ਉਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਤੇ ਐਸੇ ਬ੍ਰਹਮ ਦੀ, ਪਰਮੇਸ਼ਵਰ ਦੀ ਜੋ ਪ੍ਰਾਪਤੀ ਹੈ ਉਹ ਸਦਾ ਸਿਰ ਆਤਮਕ ਜੀਵਨ ਦੇਣ ਵਾਲੇ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ।
ਸਲੋਕ ਮਹਲਾ ਤੀਜਾ। ਇਹੋ ਜਗਤ ਮਮਤਾ ਮੁਆ, ਜੀਵਨ ਕੀ ਬਿਦ ਨਾਹੇ।
ਪਹਿਲੀ ਪੌੜੀ ਦੇ ਨਾਲ ਲੱਗਦੇ ਹੋਏ ਦੋ ਸਲੋਕ ਹਨ ਜੋ ਅੱਜ ਦਾ ਮੁੱਖ ਵਾਕ ਹੈ। ਜਦੋਂ ਵੀ ਹੁਕਮਨਾਮਾ ਮੁੱਖ ਵਾਕ ਵਾਰ ਵਿੱਚੋਂ ਆਉਂਦਾ ਹੈ ਅਤੇ ਪੌੜੀ, ਅਤੇ ਪੌੜੀ ਦੇ ਨਾਲ ਜਿਹੜੇ ਜਿੰਨੇ ਵੀ ਸਲੋਕ ਹੁੰਦੇ ਹਨ ਉਹ ਸਾਰੇ ਮੁੱਖ ਵਾਕ ਦਾ ਹਿੱਸਾ ਹੁੰਦੇ ਹਨ। ਤੋ ਇਸ ਪੌੜੀ ਜਿਹੜੀ ਪਹਿਲੀ ਪੌੜੀ ਹੈ ਇਹਦੇ ਨਾਲ ਦੋ ਸਲੋਕ ਲੱਗਦੇ ਹਨ। ਦੋਵੇਂ ਸਲੋਕ ਮਹੱਲਾ ਤੀਜਾ ਭਾਵ ਗੁਰੂ ਅਮਰਦਾਸ ਮਹਾਰਾਜ ਦੇ ਹਨ। ਅਤੇ ਪਹਿਲੇ ਸਲੋਕ ਦੀ ਪਹਿਲੀ ਪੰਕਤੀ ਦੇ ਅੰਦਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਹਨ, ਇਹ ਜਗਤ ਮਮਤਾ ਮੂਆ, ਜੀਵਨ ਕੀ ਬਿਧ ਨਾਹੀਂ। ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ, ਜਿਹੜੇ ਜਗਤ ਦੇ ਜੀਵ ਹਨ, ਲੋਕ ਹਨ, ਮਨੁੱਖਤਾ ਹੈ, ਇਹਨਾਂ ਨੂੰ ਜੀਵਨ ਕੀ ਬਿਧ ਨਾਹੀਂ। ਬਿਧ ਦਾ ਅਰਥ ਹੈ ਤਰੀਕਾ, ਜੁਗਤ, ਮਰਿਆਦਾ। ਜੀਵਨ ਕੀ ਬਿਧ ਨਾਹੀਂ, ਇਹਨਾਂ ਨੂੰ ਜੀਣ ਦਾ ਢੰਗ ਨਹੀਂ ਆਇਆ, ਇਹਨਾਂ ਨੂੰ ਜੀਣ ਦਾ ਤਰੀਕਾ ਨਹੀਂ ਪਤਾ ਲੱਗਿਆ। ਜਿਸ ਤਰੀਕੇ ਦੇ ਨਾਲ, ਜਿਸ ਨਜ਼ਰੀਏ ਨਾਲ, ਜਿਸ ਸੋਚ ਨਾਲ, ਜਿਸ ਸੁਭਾਅ ਨਾਲ, ਜਿਨ੍ਹਾਂ ਕਰਮਾਂ ਨਾਲ ਬੰਦਾ ਜੀਵਨ ਜੀ ਰਿਹਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਸਹੀ ਜੀਵਨ ਦਾ ਢੰਗ ਨਹੀਂ ਹੈ। ਸਾਡੀ ਸੋਚ ਵਿੱਚ, ਸਾਡੇ ਨਜ਼ਰੀਏ ਵਿੱਚ, ਸਾਡੇ ਜੀਣ ਦੇ ਢੰਗ ਵਿੱਚ ਮਹਾਰਾਜ ਕਹਿੰਦੇ ਨੇ ਵੀ ਤੁਹਾਡੇ ਜੀਵਨ ਦੇ ਢੰਗ ਵਿੱਚ ਨੁਕਸ ਹੈ, ਮਰਿਆਦਾ ਨਹੀਂ ਹੈ। ਨਾ ਮਰਜਾਦ ਆਇਆ ਘਲ ਪੀਤਰ, ਨੰਗੋ ਬੰਧ ਚਲਾਇਆ। ਇਸ ਮਨੁੱਖਾ ਜੀਵਨ ਦੇ ਅੰਦਰ ਸਾਨੂੰ ਸੰਸਾਰੀ ਜੀਵਾਂ ਨੂੰ ਸਤਿਗੁਰੂ ਕਹਿੰਦੇ ਨੇ ਅਸਲ ਦੇ ਅੰਦਰ ਸਾਡੀ ਸੋਚ ਦੇ ਅੰਦਰ ਐਸਾ ਨੁਕਸ ਪੈ ਗਿਆ, ਸਾਡੇ ਸੁਭਾਅ ਦੇ ਅੰਦਰ ਸਾਡੀ ਰਹਿਣੀ ਦੇ ਅੰਦਰ ਸਾਨੂੰ ਜੀਣ ਦਾ ਸਹੀ ਢੰਗ ਨਹੀਂ ਆਇਆ। ਮਾਨਸਿਕ ਤੌਰ ਦੇ ਉੱਤੇ ਸਾਡੇ ਅੰਦਰ ਇਹ ਡਿਫੋਰਮਿਟੀ ਹੈ, ਜਿਵੇਂ ਕੰਪਿਊਟਰ ਦੇ ਅੰਦਰ ਮੋਬਾਈਲ ਦੇ ਅੰਦਰ ਇੱਕ ਵਾਇਰਸ ਪੈ ਜਾਏ ਅਤੇ ਉਹ ਮੋਬਾਈਲ ਜਾਂ ਕੰਪਿਊਟਰ ਕਰਪਟ ਹੋ ਜਾਂਦਾ, ਉਹਦੀਆਂ ਸਾਰੀਆਂ ਫਾਈਲਾਂ ਕਰਪਟ ਹੋ ਜਾਂਦੀਆਂ ਨੇ। ਇਸੇ ਤਰੀਕੇ ਸਾਡੇ ਅੰਦਰ ਇੱਕ ਹਉਮੈ ਦਾ, ਮਾਇਆ ਦੀ ਮਮਤਾ ਦਾ ਐਸਾ ਵਾਇਰਸ ਹੈ, ਐਸਾ ਕੀਟਾਣੂ ਹੈ, ਜਿਹਨੂੰ ਮਹਾਰਾਜ ਨੇ ਆਖਿਆ ਇਹ ਜਗਤ ਮਮਤਾ ਮੂਆ, ਮਮਤਾ ਦਾ, ਮੋਹ ਦਾ, ਪਕੜ ਦਾ, ਹਉਮੈ ਦਾ, ਮੈਂ ਮੇਰੀ ਦਾ, ਹਰ ਚੀਜ਼ ਦੇ ਨਾਲ ਜਦੋਂ ਅਸੀਂ ਇਹ ਸਮਝਦੇ ਇਹ ਮੇਰੀ ਬਣ ਜਾਏ, ਮੈਂ ਇਹਦਾ ਬਣ ਜਾਵਾਂ, ਇਹ ਮੈਨੂੰ ਸੁੱਖ ਦੇ ਸਕਦੀ ਹੈ, ਇਹਦੇ ਤੋਂ ਬਿਨਾਂ ਮੈਨੂੰ ਸੁੱਖ ਨਹੀਂ ਹੈ, ਮੇਰੀ ਜ਼ਿੰਦਗੀ ਇਸ ਬੰਦੇ ਨਾਲ ਜੁੜੀ ਹੋਈ ਹੈ, ਪਦਾਰਥ ਨਾਲ ਜੁੜੀ ਹੋਈ ਹੈ, ਇਹ ਮੈਨੂੰ ਬਹੁਤ ਚੰਗਾ ਲੱਗਦਾ, ਇਹ ਮੈਨੂੰ ਬਹੁਤ ਪਿਆਰਾ ਲੱਗਦਾ, ਇਹਦੇ ਲਈ ਮੈਂ ਸਭ ਕੁਝ ਕਰ ਸਕਦਾ। ਪਦਾਰਥ ਲਈ ਜਿਹੜਾ ਬੰਦਾ ਸਭ ਕੁਝ ਕਰਦਾ, ਜਿਹੜਾ ਬੰਦਾ ਪਦਾਰਥ ਨੂੰ ਸਭ ਕੁਝ ਸਮਝਦਾ, ਧੀਆਂ ਪੁੱਤਰਾਂ ਨੂੰ ਸਭ ਕੁਝ ਸਮਝਦਾ, ਸੰਸਾਰ ਨੂੰ ਸਭ ਕੁਝ ਸਮਝਦਾ, ਪਦਵੀ ਨੂੰ ਸਭ ਕੁਝ ਸਮਝਦਾ, ਅਤੇ ਉਹਦੀ ਮਮਤਾ ਵਿੱਚ ਜੀਉਂਦਾ, ਉਹਦੇ ਮੋਹ ਵਿੱਚ ਜੀਂਦਾ, ਉਹਦੀ ਪਕੜ ਵਿੱਚ ਜੀਂਦਾ। ਮਮਤਾ ਕੀ ਹੈ? ਮਮਤਾ ਇੱਕ ਮਾਨਸਿਕ ਬੰਧਨ ਹੈ, ਮਮਤਾ ਇੱਕ ਮਾਨਸਿਕ ਰੋਗ ਹੈ, ਮਾਇਆ ਦਾ ਰੂਪ ਹੈ ਮਮਤਾ। ਜਦੋਂ ਅਸੀਂ ਸੰਸਾਰ ਦੇ ਨਾਲ ਮਨ ਕਰਕੇ ਇੰਨੇ ਕੁ ਅਟੈਚ ਹੋ ਜਾਂਦੇ ਹਾਂ, ਜਿਵੇਂ ਮਹਾਰਾਜ ਨੇ ਭਗਤ ਰਵਿਦਾਸ ਜੀ ਨੇ ਆਖਿਆ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੈ ਦੌੜੇ ਉਹ ਫਿਰਤ ਹੈ, ਜਬ ਕਿਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਜਦੋਂ ਕੁਝ ਮਿਲਦਾ ਤੇ ਬੜਾ ਖੁਸ਼ ਹੁੰਦਾ, ਜਦੋਂ ਕੁਝ ਵਿਛੜਦਾ ਤੇ ਰੋਣ ਲੱਗ ਪੈਂਦਾ, ਕਿਉਂਕਿ ਇਹ ਮਾਨਸਿਕ ਤੌਰ ਦੇ ਉੱਤੇ ਸਾਡੀ ਜਿਹੜੀ ਆਸਕਤੀ ਹੈ, ਸਾਡੀ ਜਿਹੜੀ ਅਟੈਚਮੈਂਟ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਅਟੈਚਮੈਂਟ, ਇਹ ਮੋਹ, ਇਹ ਮਮਤਾ ਜਿਹੜਾ ਹੈ, ਇਹ ਸਾਨੂੰ ਕੀ ਕਰਦੀ ਹੈ? ਇਹ ਸਾਨੂੰ ਆਤਮਕ ਮੌਤੇ ਮਾਰ ਰਹੀ ਹੈ। ਇਹ ਜਗਤ ਮਮਤਾ ਮੂਆ, ਇਹਦਾ ਨੁਕਸਾਨ ਕੀ ਹੈ? ਇਸ ਆਸਕਤੀ ਦਾ, ਇਸ ਅਟੈਚਮੈਂਟ ਦਾ ਨੁਕਸਾਨ ਇਹ ਹੈ ਕਿ ਬੰਦਾ ਆਤਮਕ ਜੀਵਨ ਦੇ ਅੰਦਰ, ਜਿਸ ਆਤਮਕ ਜੀਵਨ ਦੀ ਪ੍ਰਾਪਤੀ ਵਾਸਤੇ ਮਾਲਕ ਨੇ ਸਾਨੂੰ ਇਹ ਦੇਹੀ ਦਿੱਤੀ ਹੈ, ਸੱਚ ਨੂੰ ਗ੍ਰਹਿਣ ਕਰਨਾ, ਸੱਚ ਨੂੰ ਸਮਝਣਾ, ਸੱਚ ਨਾਲ ਪਿਆਰ ਕਰਨਾ, ਮਾਲਕ ਦੀ ਵਡਿਆਈ ਨਾਲ ਜੁੜਨਾ, ਮਾਲਕ ਦੇ ਗੁਣਾਂ ਦੇ ਨਾਲ ਜੁੜਨਾ, ਮਾਲਕ ਨੂੰ ਆਪਣਾ ਸਮਝਣਾ, ਮਾਲਕ ਦੀ ਬੰਦਗੀ ਦਾ ਰਸ ਲੈਣਾ, ਇਹ ਸੱਚਾਈ ਹੈ। ਜਗਤ ਕੀ ਹੈ? ਜਗਤ ਟੈਂਪਰੇਰੀ ਹੈ। ਧੀਆਂ ਪੁੱਤਰ ਕੀ ਨੇ? ਸੰਯੋਗ ਵਿਯੋਗ ਨਾਲ ਮਿਲੇ ਨੇ। ਸਰੀਰ ਦੇ ਰਸ ਕਸ ਕੀ ਨੇ? ਇਹ ਵਕਤੀ ਨੇ, ਸਰੀਰ ਦੀ ਅਵਸਥਾ ਦੇ ਉੱਤੇ ਨਿਰਭਰ ਕਰਦੇ ਨੇ। ਜਿਹੜਾ ਬੰਦਾ ਇਹ ਨਹੀਂ ਸੋਚਦਾ ਕਿ ਅਸਲ ਦੇ ਅੰਦਰ ਮੇਰਾ ਸੰਬੰਧ ਮੇਰੇ ਮਾਲਕ ਨਾਲ ਹੈ, ਮੈਨੂੰ ਚੰਗਾ ਕੀ ਲੱਗਣਾ ਚਾਹੀਦਾ? ਜੇ ਮੈਨੂੰ ਧੀਆਂ ਪੁੱਤਰ ਚੰਗੇ ਲੱਗਦੇ ਨੇ, ਇਹ ਮਮਤਾ ਹੈ। ਮੈਨੂੰ ਗੁਰੂ ਨਹੀਂ ਚੰਗਾ ਲੱਗਦਾ, ਗੁਰੂ ਕੀ ਬਾਣੀ ਨਹੀਂ ਚੰਗੀ ਲੱਗਦੀ, ਪਰਮੇਸ਼ਵਰ ਦੀ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਨਹੀਂ ਚੰਗੀ ਲੱਗਦੀ, ਤੇ ਚੰਗਾ ਕੀ ਲੱਗਦਾ? ਚੰਗੇ ਲੱਗਦੇ ਵਿਸ਼ੇ ਵਿਕਾਰ, ਚੰਗੇ ਲੱਗਦੇ ਰਸ ਕਸ, ਇਹਨਾਂ ਵਿੱਚੋਂ ਸਾਨੂੰ ਬੜਾ ਸਵਾਦ ਆਉਂਦਾ। ਕੋਈ ਸਾਡੀ ਵਡਿਆਈ ਕਰ ਦੇਵੇ, ਅਸੀਂ ਬੜੇ ਖੁਸ਼ ਹੁੰਦੇ ਹਾਂ। ਆਹ ਜਿਹੜੀ ਖੁਸ਼ ਹੋਣ ਵਾਲੀ, ਇਹ ਜਿਹੜੀ ਲਗਾਵ ਵਾਲੀ, ਇਹ ਜਿਹੜੀ ਪ੍ਰਸੰਨ ਹੋਣ ਵਾਲੀ ਬਿਰਤੀ ਸੰਸਾਰ ਨਾਲ ਜੁੜ ਗਈ ਨਾ, ਇਹੀ ਮਾਇਆ, ਇਹ ਮਾਇਆ ਦਾ ਰੂਪ ਹੈ। ਮਮਤਾ ਮਾਇਆ ਦਾ ਰੂਪ ਹੈ। ਜਿਹੜੀ ਮਮਤਾ ਮਿਥਿਆ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਮਿਥਿਆ ਹਉਮੈ ਮਮਤਾ ਮਾਇਆ। ਇਹ ਹਉਮੈ, ਇਹ ਮਮਤਾ ਕੀ ਹੈ? ਮਿਥਿਆ, ਝੂਠ ਹੈ। ਸੰਸਾਰ ਵਿੱਚ ਮੇਰੀ ਵਡਿਆਈ ਨਹੀਂ ਹੈ, ਪਰ ਜੇ ਕੋਈ ਮੇਰੀ ਵਡਿਆਈ ਕਰੇ ਮੈਨੂੰ ਬੜੀ ਚੰਗੀ ਲੱਗਦੀ ਹੈ। ਇਹਦਾ ਮਤਲਬ ਮੈਂ ਕੀ ਖਾ ਰਿਹਾ? ਝੂਠ ਖਾ ਰਿਹਾ, ਜ਼ਹਿਰ ਖਾ ਰਿਹਾ। ਮੈਨੂੰ ਪਰਮਾਤਮਾ ਨੇ, ਵਾਹਿਗੁਰੂ ਨੇ ਸੰਸਾਰ ਵਿੱਚ ਭੇਜਿਆ, ਉਹ ਮੇਰਾ ਪ੍ਰਤਿਪਾਲਕ ਹੈ, ਉਹ ਮੇਰਾ ਮਾਤਾ ਪਿਤਾ ਹੈ, ਉਹ ਮੇਰੀ ਸਾਰ ਲੈਣ ਵਾਲਾ ਹੈ, ਉਹ ਮੈਨੂੰ ਸੁੱਖ ਦੁੱਖ ਦੇਣ ਵਾਲਾ ਹੈ, ਅਤੇ ਮੈਂ ਸਮਝਦਾ ਮੈਨੂੰ ਬੰਦਾ ਸੁੱਖ ਦੁੱਖ ਦੇਣ ਵਾਲਾ ਹੈ, ਮੇਰੇ ਪਰਿਵਾਰ ਦੇ ਜੀਵ ਮੈਨੂੰ ਪਾਲਣ ਵਾਲੇ ਨੇ। ਇਹ ਜਦੋਂ ਮਨ ਦੇ ਅੰਦਰ ਅਸੀਂ ਭਾਵ ਦ੍ਰਿੜ ਕਰਦੇ ਹਾਂ ਨਾ, ਇਹ ਝੂਠ ਭਾਵ ਦ੍ਰਿੜ ਕਰ ਰਹੇ ਹਾਂ, ਇਹ ਅਸੀਂ ਝੂਠ ਹੀ ਖਾਈ ਜਾ ਰਹੇ ਹਾਂ। ਆਤਮਕ ਜੀਵਨ ਵਾਸਤੇ ਝੂਠ ਜ਼ਹਿਰ ਹੈ। ਤੇਰੀ ਤੇਰੀ ਛੱਡ ਕੇ ਜਿਹੜਾ ਬੰਦਾ ਮੇਰੀ ਮੇਰੀ ਕਰਦਾ ਹੈ, ਮੈਂ ਕਰਦਾ ਹੈ, ਅਸਲ ਦੇ ਅੰਦਰ ਉਹ ਬੰਦਾ ਆਪਣੇ ਆਤਮਿਕ ਤੌਰ ਦੇ ਉੱਤੇ ਆਪਣੇ ਆਪ ਨੂੰ ਖਤਮ ਕਰ ਰਿਹਾ। ਸਤਿਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਲਿਖਿਆ, ਗਿਰਤ ਕੂਪ ਮੈਂ ਖਾਏ ਮਿਠਾਈ, ਅੰਨ ਦਿਨ ਮੂਸਾ ਲਾਜ ਟੁਕਾਈ। ਇਹ ਮਿਠਾਈ ਜਿਹੜੀ ਅਸੀਂ ਖਾ ਰਹੇ ਨਾ ਮਿੱਠੀ ਸਮਝ ਕੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਗਿੱਲੀ ਗਿੱਲੀ ਰੋੜੜੀ ਭੌਂਦੀ ਭਵ ਭਵ ਆਏ, ਜੋ ਬੈਠੇ ਸੇ ਫਾਥਿਆ ਉਭਰੇ ਭਾਗ ਮਥਾਏ। ਗਿੱਲਾ ਗੁੜ ਹੋਵੇ ਨਾ, ਅਤੇ ਗਿੱਲੇ ਗੁੜ ਦੇ ਉੱਤੇ ਬਰਸਾਤ ਵਾਲੇ ਦਿਨ ਜਦੋਂ ਬਰਸਾਤਾਂ ਹੁੰਦੀਆਂ, ਸਿੱਲਣ ਹੋ ਜਾਏ ਅਤੇ ਜਿਹੜੀ ਮੱਖੀ ਆ ਕੇ ਗੁੜ ਦੇ ਉੱਤੇ ਬਹਿ ਜਾਏ, ਇਸ ਕਰਕੇ ਕਿ ਮਿੱਠਾ ਖਾਵਾਂਗੀ, ਉਸ ਗਿੱਲੇ ਗੁੜ ਤੇ ਬੈਠੀ ਹੋਈ ਮੱਖੀ ਜਿਹੜੀ ਹੈ ਨਾ, ਉਹ ਗਿੱਲੇ ਗੁੜ ਦੇ ਅੰਦਰ ਇੰਨੀ ਕੁ ਖੁੱਭ ਜਾਂਦੀ ਹੈ, ਉੱਡਣ ਜੋਗੀ ਨਹੀਂ ਰਹਿੰਦੀ, ਉੱਥੇ ਮਰ ਜਾਂਦੀ ਹੈ। ਇਸੇ ਤਰੀਕੇ ਇਹ ਸੰਸਾਰ ਦੇ ਜਿੰਨੇ ਰਸਕਸ ਨੇ ਨਾ, ਜਿਹੜੇ ਸਾਨੂੰ ਚੰਗੇ ਲੱਗਦੇ, ਮੋਹ ਮਮਤਾ ਚੰਗੇ ਲੱਗਦੀ, ਇਹ ਸਾਨੂੰ ਲੱਗਦਾ ਵੀ ਇਹ ਕੁਦਰਤੀ ਹੈ, ਕੁਦਰਤੀ ਨਹੀਂ ਹੈ। ਅਸੀਂ ਆਤਮ ਸਰੂਪ ਹਾਂ, ਮਾਲਕ ਦੀ ਅੰਸ਼ ਹਾਂ, ਮਾਲਕ ਨੇ ਭੇਜੇ ਹਾਂ, ਮਾਲਕ ਨਾਲ ਜੁੜਨਾ ਸਾਨੂੰ ਚੰਗਾ ਲੱਗਣਾ ਚਾਹੀਦਾ। ਪਰ ਜੇ ਨਹੀਂ ਲੱਗਦਾ, ਮਹਾਰਾਜ ਨੇ ਆਖਿਆ ਦਾਤ ਪਿਆਰੀ ਵਿਸਰਿਆ ਦਾਤਾਰਾ, ਜਦੋਂ ਸੱਚ ਵਿਸਰ ਗਿਆ ਤੇ ਜੋ ਮਿੱਥਿਆ ਹੈ, ਜੋ ਆਰਜੀ ਹੈ, ਇਹ ਹੀ ਮਨ ਦੇ ਅੰਦਰ ਪ੍ਰਬਲ ਹੋ ਗਿਆ ਤੇ ਅਸੀਂ ਮੋਹ ਦੇ ਚਿੱਕੜ ਵਿੱਚ ਫਸ ਗਏ, ਫਿਰ ਇੱਥੋਂ ਨਿਕਲ ਨਹੀਂ ਸਕਾਂਗੇ। ਆਤਮਿਕ ਤੌਰ ਦੇ ਉੱਤੇ ਸਾਡੀ ਖੁਆਰੀ ਹੋਏਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਗਿੱਲੇ ਗੁੜ ਦੇ ਉੱਤੇ ਬੈਠੀ ਮੱਖੀ ਦੀ ਤਰ੍ਹਾਂ ਇਹ ਮਾਇਆ ਸਾਨੂੰ ਆਤਮਕ ਮੌਤੇ ਮਾਰ ਦਿੰਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਉਹ ਬੰਦਾ ਜਿਹੜਾ ਇਹਨਾਂ ਚੀਜ਼ਾਂ ਨਾਲ ਜੁੜ ਜਾਂਦਾ, ਜਿਹਨੂੰ ਨਿਤਨੇਮ ਯਾਦ ਨਹੀਂ, ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ, ਸਤਸੰਗਤ ਨਹੀਂ, ਸਾਰਾ ਸਮਾਂ ਜਿਹੜਾ ਬੰਦਾ ਸੰਸਾਰ ਦੇ ਧੰਦਿਆਂ ਵਿੱਚ ਲੱਗਿਆ ਰਿਹਾ, ਐਸਾ ਬੰਦੇ ਨੂੰ ਜ਼ਿੰਦਗੀ ਜੀਣ ਦਾ ਢੰਗ ਨਹੀਂ ਆਇਆ। ਮਹਾਰਾਜ ਕਹਿੰਦੇ ਨੇ, ਉਹ ਬੰਦਾ ਇਸ ਤਰੀਕੇ ਆਤਮਕ ਜੀਵਨ ਦੇ ਅੰਦਰ ਜਿਹੜਾ ਹੈ, ਉਹ ਮ੍ਰਿਤਕ ਦੀ ਨਿਆਈ ਹੈ। ਅਤ ਸੁੰਦਰ, ਕੁਲੀਨ, ਚਤੁਰ, ਮੋਖ ਗਿਆਨੀ, ਧਨਵੰਤ ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਜੇ ਸਾਨੂੰ ਜੀਵਨ ਵਿੱਚ ਉਸ ਪਰਮਾਤਮਾ ਦੀ, ਅਕਾਲ ਪੁਰਖ ਵਾਹਿਗੁਰੂ ਦੀ ਪ੍ਰੀਤ ਨਹੀਂ ਹੈ, ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਅਸੀਂ ਮੋਹ ਮਮਤਾ ਦੇ ਅੰਦਰ, ਹਮਜਾ ਗੌਸ, ਜਿਸ ਕੋਲ ਕਿਸੇ ਨੇ ਇਹ ਸੁਖਨਾ ਸਿੱਖੀ ਸੀ ਵੀ ਮੈਂ ਪੁੱਤਰ ਜੇ ਹੋਇਆ ਤਾਂ ਮੈਂ ਅਰਪਣ ਕਰਾਂਗਾ, ਬਾਅਦ ਦੇ ਅੰਦਰ ਉਹਨੇ ਦਿੱਤਾ ਨਾ, ਇਹ ਪਰੰਪਰਾ ਸੀ ਵੀ ਮੁੱਲ ਦੇ ਕੇ ਉਹ ਛੁਡਾ ਲਈ ਜਾਂਦੇ ਅਸੀਂ ਚੀਜ਼ ਜਿਹੜੀ ਸੁਖਨਾ ਸੁਖੀ ਹੋਵੇ। ਅਤੇ ਹਮਜਾ ਗੌਂਸ ਛੱਡਣ ਨੂੰ ਤਿਆਰ ਨਹੀਂ ਸੀ। ਹਮਜਾ ਗੌਂਸ ਕਹਿੰਦਾ ਸੀ, ਮੈਂ ਚਲੀਆ ਕੱਟ ਕੇ ਸਾਰਾ ਸ਼ਹਿਰ ਤਬਾਹ ਕਰ ਦਿਆਂਗਾ। ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ, ਹਮਜਾ ਗੌਂਸ, ਤੂੰ ਵੀ ਇਸ ਪੁੱਤਰ ਦੀ ਮਮਤਾ ਵਿੱਚ ਪੈ ਗਿਆ। ਜੇ ਤੈਨੂੰ ਇੰਨੀ ਮਮਤਾ ਸੀ ਤਾਂ ਤੂੰ ਪਰਿਵਾਰ ਵਾਲਾ ਬਣ ਜਾਂਦਾ, ਤੈਨੂੰ ਵੀ ਮਮਤਾ ਨੇ ਨਹੀਂ ਛੱਡਿਆ, ਤੂੰ ਵੀ ਆਤਮਿਕ ਤੌਰ ਦੇ ਉੱਤੇ ਖੁਆਰ ਹੋ ਰਿਹਾ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਾਨੂੰ ਸੰਸਾਰੀ ਜੀਵਾਂ ਨੂੰ ਮਾਨਸਿਕ ਤੌਰ ਦੇ ਉੱਤੇ ਜੀਣ ਦਾ ਉਹ ਢੰਗ ਨਹੀਂ ਆਇਆ, ਜਿਸ ਜੀਣ ਦੇ ਢੰਗ ਦੇ ਅੰਦਰ ਅਸੀਂ ਆਤਮਿਕ ਜੀਵਨ ਪ੍ਰਾਪਤ ਕਰ ਸਕੀਏ। ਇਸ ਕਰਕੇ ਇਹ ਜਗਤ, ਸਤਿਗੁਰੂ ਕਹਿੰਦੇ ਹਨ, ਮਮਤਾ ਮੂਆ, ਮਮਤਾ ਕਰਕੇ, ਅਸਕਤੀ ਕਰਕੇ, ਮਨ ਦੇ ਉੱਤੇ ਮਾਇਆ ਦਾ ਪ੍ਰਭਾਵ। ਦੇਖੋ, ਇਹ ਚੀਜ਼ਾਂ ਮਨ ਦੀਆਂ ਨੇ, ਮਾਇਆ ਵੀ ਮਨ ਦੀ ਹੈ। ਮਾਇਆ ਜਿਹੜਾ ਰੋਗ ਹੈ, ਮਨ ਨੂੰ ਲੱਗਾ ਹੋਇਆ ਰੋਗ ਹੈ। ਮਮਤਾ ਵੀ ਇੱਕ ਰੋਗ ਹੈ, ਜਿਵੇਂ ਸਰੀਰ ਨੂੰ ਕੋਈ ਰੋਗ ਲੱਗ ਜਾਂਦਾ, ਫੇਫੜੇ ਨੂੰ ਜੇ ਹਵਾ ਨਾ ਮਿਲੇ ਤਾਂ ਦਮਾ ਹੋ ਜਾਂਦਾ। ਹੁਣ ਬਿਮਾਰੀ ਨੂੰ ਪੜ੍ਹਨ ਵਾਸਤੇ ਉਹ ਅੰਗ ਪੜ੍ਹਨਾ ਜ਼ਰੂਰੀ ਹੈ, ਦਮਾ ਉਹ ਬੰਦਾ ਪੜ੍ਹ ਸਕਦਾ। ਦਮਾ ਕੀ ਹੈ? ਦੇਖਣ ਵਾਲੀ ਚੀਜ਼ ਨਹੀਂ ਹੈ। ਜਦੋਂ ਫੇਫੜੇ ਨੂੰ ਪੜ੍ਹੇਗਾ, ਹਵਾ ਨੂੰ ਪੜ੍ਹੇਗਾ, ਜਿਸ ਫੇਫੜੇ ਨੂੰ ਹਵਾ ਨਹੀਂ ਮਿਲੀ ਉਹਨੂੰ ਕਹਿ ਦਿੱਤਾ ਦਮਾ। ਹੁਣ ਮਾਇਆ ਕੀ ਹੈ? ਮਾਇਆ ਵੀ ਮਨ ਦਾ ਰੋਗ ਹੈ। ਮਨ ਨੂੰ ਪੜ੍ਹੇ ਤੋਂ ਬਿਨਾਂ ਮਾਇਆ ਨਹੀਂ ਪੜ੍ਹੇ ਜਾ ਸਕਦੀ। ਮਨ ਮਮਤਾ ਵਿੱਚ ਹੈ, ਸਮਝ ਲਓ ਮਾਇਆ ਹੈ। ਜਿਸ ਮਨ ਨੂੰ ਸੰਸਾਰ ਦਾ ਅਭਿਮਾਨ ਹੈ ਉਹਨੂੰ ਮਾਇਆ ਹੈ। ਅਤੇ ਸਤਿਗੁਰੂ ਕਹਿੰਦੇ ਨੇ, ਇਹ ਮਨ ਨੂੰ ਲੱਗੀ ਹੋਈ ਮਾਇਆ ਦੇ ਵਿੱਚ ਬੰਦੇ ਨੂੰ ਕਦੀ ਸੁੱਖ ਨਹੀਂ ਹੈ। ਸੁਖਮਣੀ ਸਾਹਿਬ ਜੀ ਦੀ ਬਾਣੀ ਮਹਾਰਾਜ ਲਿਖਦੇ, ਅਨਕ ਭਾਂਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤ, ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨਸੈ ਉਹ ਮਨ ਪਛਤਾਵੈ। ਜਿਹੜਾ ਬਿਰਖ ਦੀ ਛਾਂ ਨਾਲ ਰੰਗ ਲਾਵੇ, ਪ੍ਰੀਤ ਲਾਵੇ, ਅਤੇ ਬਿਰਖ ਦੀ ਛਾਂ ਤਾਂ ਸੂਰਜ ਨਾਲ ਢਲ ਜਾਏਗੀ, ਅਤੇ ਜਦੋਂ ਢਲ ਜਾਏਗੀ ਤਾਂ ਫਿਰ ਬੰਦੇ ਨੂੰ ਪਛਤਾਵਾ ਹੋਏਗਾ। ਇਹ ਦੁਨੀਆ ਤਾਂ ਅੱਜ ਹੈ ਕੱਲ੍ਹ ਨਹੀਂ ਰਹੇਗੀ, ਅਸੀਂ ਚਾਹੁੰਦੇ ਸਦਾ ਰਹੇ। ਮਨਮੁਖ ਜਾਣੇ ਆਪਣੇ ਧੀਆਂ ਪੂਤ ਸੰਯੋਗ, ਨਾਰੀ ਵੇਖ ਵਿਗਾਸੀ ਹੈ ਨਾਲੇ ਹਰ ਕਿਸ ਸੋਗ। ਇਹ ਤਾਂ ਸੰਯੋਗ ਵਿਯੋਗ ਦੇ ਧੀਆਂ ਪੁੱਤਰ ਮਿਲੇ ਹਨ, ਅਸੀਂ ਇਹਨਾਂ ਨੂੰ ਆਪਣੇ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਡਾ ਐਟੀਚਿਊਡ, ਇਹ ਸਾਡਾ ਵਿਹਾਰ ਮਿੱਥਿਆ, ਇਹ ਸਾਡਾ ਸੁਭਾਅ ਮਿੱਥਿਆ, ਇਹ ਸਾਡੀ ਅਪਰੋਚ ਮਿੱਥਿਆ, ਸਾਡੀ ਆਪਣੀ ਗਲਤੀ ਹੈ। ਸੰਸਾਰ ਜਿੱਦਾਂ ਦਾ ਰੱਬ ਨੇ ਬਣਾਇਆ ਉੱਦਾਂ ਦਾ ਹੀ ਰਹਿਣਾ। ਦੁਨੀਆ ਬਣਦੀ ਹੈ ਮਿੱਟਦੀ ਹੈ, ਇਹ ਸੱਚਾਈ ਹੈ, ਪਰ ਸਾਡਾ ਨਜ਼ਰੀਆ ਇਹ ਸਦਾ ਰਹੇ। ਸੰਯੋਗ ਵਿਯੋਗ ਮਾਲਕ ਦੀ ਖੇਡ ਹੈ, ਪਰ ਅਸੀਂ ਕਹਿੰਦੇ ਹਮੇਸ਼ਾ ਸੰਯੋਗ ਹੀ ਰਹੇ, ਵਿਯੋਗ ਨਾ ਹੋਵੇ। ਇਹ ਪਦਾਰਥਾਂ ਦੇ ਰਸ ਕਸ ਵਕਤੀ ਨੇ, ਸਰੀਰ ਦੇ ਨਾਲ ਚੱਲਦੇ ਨੇ, ਸਰੀਰ ਦੇ ਬਿਨਸ ਜਾਣ ਦੇ, ਸਰੀਰ ਦੇ ਬਿਰਧ ਹੋ ਜਾਣ ਦੇ ਉੱਤੇ ਖਤਮ ਹੋ ਜਾਂਦੇ ਨੇ, ਪਰ ਅਸੀਂ ਕਹਿੰਦੇ ਸਦਾ ਹੀ ਰਹੀਏ। ਇਹ ਗਲਤੀ ਕਿਹਦੀ? ਪਰਮਾਤਮਾ ਦੀ ਗਲਤੀ ਨਹੀਂ ਹੈ, ਇਹ ਰੱਬ ਦੀ ਗਲਤੀ ਨਹੀਂ ਹੈ, ਇਹ ਸਾਡੀ ਗਲਤੀ ਹੈ। ਮਾਇਆ ਸਾਡਾ ਐਟੀਚਿਊਡ ਹੈ, ਮਾਇਆ ਸਾਡਾ ਵਿਹਾਰ ਹੈ, ਮਾਇਆ ਸਾਡਾ ਨਜ਼ਰੀਆ ਹੈ, ਮਾਇਆ ਸਾਡੀ ਸੋਚ ਹੈ। ਸਾਡੀ ਸੋਚ ਦੇ ਅੰਦਰ ਮਿੱਥਿਆ ਨੂੰ ਸੱਚ ਸਮਝਣ ਦੀ ਜਿਹੜੀ ਗਲਤੀ ਹੈ, ਇਹ ਸਾਨੂੰ ਜੀਣ ਦਾ ਢੰਗ ਨਹੀਂ ਆਇਆ। ਸੱਚ ਨੂੰ ਸੱਚ ਸਮਝੀਏ, ਪਰਮਾਤਮਾ ਨੂੰ ਮਿੱਥਿਆ ਨੂੰ ਮਿੱਥਿਆ ਸਮਝੀਏ, ਸੱਚ ਨਾਲ ਚਿੱਤ ਲਾਈਏ, ਮਿੱਥਿਆ ਤੋਂ ਮਨ ਨੂੰ ਹਟਾਈਏ, ਇਹ ਜੀਵਨ ਦਾ ਸਹੀ ਨਜ਼ਰੀਆ। ਪਰ ਸਾਡਾ ਸੰਸਾਰੀ ਜੀਵਨ ਦਾ ਨਜ਼ਰੀਆ ਕੀ ਆ? ਅਸੀਂ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕਰਨ 'ਚ ਲੱਗੇ ਹਾਂ, ਸਾਰੀ ਜ਼ਿੰਦਗੀ ਝੂਠ ਨੂੰ ਸੱਚ ਬਣਾਉਣ ਲੱਗੇ ਰਹਿੰਦੇ ਹਾਂ। ਝੂਠ ਸੱਚ ਬਣਦਾ ਨਹੀਂ, ਫਿਰ ਅਖੀਰ 'ਤੇ ਪਛਤਾਵਾ ਹੁੰਦਾ। ਸਾਰਾ ਕੁਝ ਸੰਸਾਰ ਲਈ ਲਾਉਂਦੇ, ਸੰਸਾਰ ਆਪਣਾ ਬਣਦਾ ਨਹੀਂ, ਅਤੇ ਫਿਰ ਅਖੀਰ 'ਤੇ ਬੰਦੇ ਨੂੰ ਦੁੱਖ ਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਬੰਦਾ ਆਤਮਕ ਜੀਵਨ ਗਵਾ ਲੈਂਦਾ ਹੈ। ਇਹ ਜਗਤ ਮਮਤਾ ਮੂਆ ਜੀਵਨ ਕੀ ਬਿਦ ਨਾਹੇ।
ਗੁਰ ਕੈ ਭਾਣੈ ਜੋ ਚੱਲੈ ਤਾਂ ਜੀਵਨ ਪਦਵੀ ਪਾਹੇ।
ਹੁਣ ਗੁਰ ਕੇ ਭਾਣੇ ਜੋ ਚੱਲੈ ਤਾਂ ਜੀਵਨ ਪਦਵੀ ਪਾਹੇ। ਜੀਵਨ ਕਦੋਂ ਪ੍ਰਾਪਤ ਹੋਏਗਾ? ਐਸਾ ਜੀਵਨ ਜਿਹੜਾ ਸਦੀਵੀ ਹੈ, ਉਹ ਜੀਵਨ ਜਿਹਦੇ ਵਿੱਚ ਸਦਾ ਚੜ੍ਹਦੀ ਕਲਾ ਹੈ, ਉਹ ਜੀਵਨ ਜਿਹਦੇ ਵਿੱਚ ਸਦਾ ਆਨੰਦ ਹੈ, ਉਹ ਜੀਵਨ ਜਿਹਦੇ ਵਿੱਚ ਕੋਈ ਸੋਗ ਨਹੀਂ ਹੈ, ਉਹ ਜੀਵਨ ਜਿਹੜਾ ਕਦੀ ਬਿਨਸਦਾ ਨਹੀਂ ਹੈ, ਉਸ ਜੀਵਨ ਦੀ ਪ੍ਰਾਪਤੀ ਵਾਸਤੇ ਗੁਰ ਕੇ ਭਾਣੇ ਜੋ ਚੱਲੈ, ਇਹ ਜੁਗਤ ਹੈ, ਇਹ ਮਰਿਆਦਾ ਹੈ। ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਨਿਜ ਘਰ ਵਸੈਂ ਅੰਮ੍ਰਿਤ ਪੀਵੈਂ ਤਾਂ ਸੁਖ ਲਹੈਂ ਮਹੱਲ। ਤਾਂ ਦਾ ਅਰਥ ਕੀ ਹੈ? ਉਸ ਵੇਲੇ ਗੁਰ ਕੇ ਭਾਣੇ ਜੇ ਚੱਲੇ ਤਾਂ, ਇਹ ਤਾਂ ਲਫ਼ਜ਼ ਬੜਾ ਇੰਪੋਰਟੈਂਟ ਜੇ, ਇਹ ਇੱਕ ਕੰਡੀਸ਼ਨ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਆ ਜੇ ਲਫ਼ਜ਼ ਜਿਹੜਾ ਨਾ ਇਹ ਬੜਾ ਇੰਪੋਰਟੈਂਟ ਹੈ, ਤਾਂ ਲਫ਼ਜ਼ ਬੜਾ ਇੰਪੋਰਟੈਂਟ ਹੈ। ਇੱਥੇ ਹੁਣ ਗੁਰੂ ਦੀ ਜ਼ਰੂਰਤ ਹੈ, ਸਾਡੀ ਕਾਇਆ ਕਲਪ ਕਰਨ ਵਾਸਤੇ, ਸਾਡੀ ਸੋਚ ਬਦਲਣ ਵਾਸਤੇ, ਸਾਡਾ ਨਜ਼ਰੀਆ ਬਦਲਣ ਵਾਸਤੇ, ਸਾਡੇ ਵਿਹਾਰ ਨੂੰ ਚੇਂਜ ਕਰਨ ਵਾਸਤੇ, ਕਿਉਂਕਿ ਆਪਣੇ ਆਪ ਨੂੰ ਚੇਂਜ ਕਰਨਾ, ਆਪਣੇ ਆਪ ਨੂੰ ਸਵਾਰਨਾ, ਆਪਣੇ ਆਪ ਨੂੰ ਬਦਲਣਾ, ਕਿਉਂਕਿ ਨੁਕਸ ਕਿੱਥੇ ਹੈ? ਕਿਸੇ ਦੁਨੀਆ ਦੀ ਚੀਜ਼ ਵਿੱਚ ਕੋਈ ਨੁਕਸ ਨਹੀਂ ਹੈ, ਨਾ ਧੀਆਂ ਪੁੱਤਰਾਂ ਵਿੱਚ ਨੁਕਸ ਹੈ, ਨਾ ਪਦਾਰਥ ਵਿੱਚ ਨੁਕਸ ਹੈ, ਨਾ ਮਹਿਲ ਮਾੜੀਆਂ ਵਿੱਚ ਨੁਕਸ ਹੈ, ਨੁਕਸ ਸਾਡੇ ਨਜ਼ਰੀਏ ਵਿੱਚ ਹੈ, ਨੁਕਸ ਸਾਡੀ ਸੋਚ ਵਿੱਚ ਹੈ, ਜਿਹਦੇ ਕਰਕੇ ਅਸੀਂ ਇਹਨਾਂ ਚੀਜ਼ਾਂ ਦੇ ਬੰਧਨ ਵਿੱਚ ਪੈ ਗਏ। ਅਸੀਂ ਪਿੰਜਰੇ ਵਿੱਚ ਕੈਦ ਹੋ ਗਏ, ਪੰਛੀ ਬਣ ਗਏ, ਸਾਨੂੰ ਉੱਡਣ ਦੀ ਜਾਚ ਭੁੱਲ ਗਈ, ਸਾਨੂੰ ਮਾਲਕ ਨਾਲ ਜੁੜ ਕੇ ਆਪਣੇ ਆਤਮਕ ਸਰੂਪ ਦੀ ਪਛਾਣ ਕਰਨ ਦੀ ਜਾਚ ਨਹੀਂ ਆਈ। ਇਹੀ ਬੰਧਨ ਹੈ, ਇਹੀ ਗੁਲਾਮੀ ਹੈ ਜਿਹੜੀ ਅਸੀਂ ਸਾਰੀ ਦੁਨੀਆ ਦੇ ਲੋਕ ਹੰਡਾ ਰਹੇ ਹਾਂ। ਇੱਕ ਤਾਂ ਗੁਲਾਮੀ ਹੁੰਦੀ ਨਾ ਜਿਹੜੀ ਸਰੀਰ ਦੀ ਗੁਲਾਮੀ ਹੈ, ਕੋਈ ਬੰਦੇ ਨੂੰ ਹੱਥ ਕੜੀ ਲਾ ਦੇ, ਕੋਈ ਦੇਸ਼ ਗੁਲਾਮ ਹੋ ਜਾਏ, ਅਸਲ ਦੇ ਅੰਦਰ ਗੁਲਾਮੀ ਬੰਦੇ ਦੇ ਮਨ ਦੀ ਗੁਲਾਮੀ ਹੈ, ਜਿਹੜੀ ਇਸ ਮਮਤਾ ਨੇ ਗੁਲਾਮ ਕੀਤੀ, ਜਿਸ ਵਿਕਾਰਾਂ ਨੇ ਗੁਲਾਮ ਕੀਤੀ, ਜਿਸ ਸੋਚ ਨੇ ਗੁਲਾਮ ਕੀਤੀ। ਗੁਰੂ ਸਾਹਿਬ ਨੇ, ਦੇਖੋ ਗੁਰੂ ਦਾ ਮਤਲਬ ਹੀ ਇਹ ਹੈ, ਅੱਜ ਗੁਰੂ ਦੇ ਨਾਂ ਉੱਤੇ ਬੜਾ ਭਰਮ ਭੁਲੇਖਾ ਜੇ, ਗੁਰੂ ਦੇ ਨਾਂ ਉੱਤੇ ਬੜੀ ਭਟਕਣਾ ਹੈ, ਗੁਰੂ ਦੇ ਨਾਂ ਉੱਤੇ ਬੜੀ ਲੁੱਟ ਖਸੁੱਟ ਜੇ, ਗੁਰੂ ਦੇ ਨਾਂ ਉੱਤੇ ਬੜੀ ਖੁਆਰੀ ਹੋ ਰਹੀ ਹੈ ਲੋਕਾਂ ਦੀ, ਗੁਰੂ ਦੇ ਨਾਂ ਉੱਤੇ ਬੜੀ ਹਰਾਸਮੈਂਟ ਹੋ ਰਹੀ ਉਹ ਲੋਕਾਂ ਦੀ ਜਿਹੜੇ ਸੋਚ ਕੇ ਗੁਰੂ ਨਹੀਂ ਬਣਾਉਂਦੇ, ਜਿਹੜੇ ਗੁਰੂ ਬਣਾਉਣ ਲੱਗੇ ਇਹ ਨਹੀਂ ਸੋਚਦੇ ਵੀ ਗੁਰੂ ਦਾ ਮਤਲਬ ਕੀ ਹੈ। ਜੇ ਕੋਈ ਸਾਨੂੰ ਕੋਈ ਮਾਇਕ ਤੌਰ ਦੇ ਉੱਤੇ ਸਾਡੀ ਮਦਦ ਕਰਦੇ, ਮਾਇਕ ਤੌਰ ਦੇ ਉੱਤੇ ਸਾਡੀ ਮਦਦ ਕਰਦੇ, ਤਾਂ ਹੋ ਸਕਦਾ ਸਾਨੂੰ ਉਹ ਦੁਨਿਆਵੀ ਤੌਰ ਦੇ ਉੱਤੇ ਕੋਈ ਖੈਰਾਤ ਦੇ ਰਿਹਾ, ਤੇ ਉਹ ਮਾਇਕ ਤੌਰ ਦੇ ਉੱਤੇ ਮਦਦ ਕਰਨ ਵਾਲਾ ਕੋਈ ਗੁਰੂ ਨਹੀਂ ਜ਼ਰੂਰੀ ਹੋ ਸਕਦਾ। ਕੋਈ ਇਹ ਕਹਿ ਦੇਵੇ ਕਿ ਮੇਰੀ ਥਾਂ ਦੇ ਉੱਤੇ ਆ ਕੇ ਤੈਨੂੰ ਇਹ ਮਾਣ ਦਿੱਤਾ, ਇਹ ਸਤਿਕਾਰ ਦਿੱਤਾ, ਤੂੰ ਨੀਵੀਂ ਜਾਤ ਦਾ ਬੰਦਾ, ਕਿਉਂਕਿ ਲੋਕ ਕਈ ਵਾਰ ਇਹੀਓ ਗੱਲਾਂ ਦੇਖਦੇ ਨੇ। ਇਹ ਵੀ ਸਾਡੀ ਅਗਿਆਨਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜਿਸ ਜੀਵਨ ਦੀ ਸੇਧ ਦਿੱਤੀ, ਜਿਹੜਾ ਸਾਨੂੰ ਗਿਆਨ ਦਿੱਤਾ, ਉਸ ਗਿਆਨ ਦੇ ਅੰਦਰ ਮਹਾਰਾਜ ਨੇ ਸਾਨੂੰ ਪਰਮਾਤਮਾ ਨਾਲ ਜੋੜ ਕੇ ਸਾਨੂੰ ਖੁਦ ਮੁਖਤਿਆਰ ਕੀਤਾ, ਸਵਾਭਿਮਾਨ ਦਿੱਤਾ, ਸਾਨੂੰ ਅਣਖ ਤੇ ਗੈਰਤ ਦਿੱਤੀ, ਸਾਨੂੰ ਦਸਾਂ ਨੂੰਹਾਂ ਦੀ ਕਿਰਤ ਕਮਾਈ ਕਰਨ ਦੀ ਜਾਚ ਦੱਸੀ, ਸਾਨੂੰ ਮੁਥਾਜ ਨਹੀਂ ਬਣਾਇਆ। ਸਤਿਗੁਰੂ ਮਹਾਰਾਜ ਨੇ ਆਖਿਆ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਸਿੱਖ ਉਹ ਨਹੀਂ ਹੈ ਜਿਹੜਾ ਗੁਰੂ ਦੇ ਨਾਂ ਉੱਤੇ ਕਿਸੇ ਲਾਲਚ ਵਿੱਚ ਵਿਕ ਜਾਏ, ਕੋਈ ਸਾਡੇ ਵਿਆਹ ਤੇ ਕਿਸੇ ਬੱਚੇ ਦੇ ਵਿਆਹ ਦੇ ਉੱਤੇ ਭਾਂਡੇ ਦੇ ਦੇਵੇ ਤੇ ਕਹਿ ਦੇ ਹੁਣ ਤੂੰ ਇਸ ਧਰਮ ਵਿੱਚ ਆ ਜਾ, ਤੇਰੀ ਇੰਨੀ ਅਸੀਂ ਮਾਇਕ ਤੌਰ ਦੇ ਉੱਤੇ ਮਦਦ ਕੱਟ ਦਿੰਦੇ ਤੇਰੇ ਬੱਚੇ ਦੀ ਵਿਆਹ ਸ਼ਾਦੀ ਦੇ ਉੱਤੇ ਤੇ ਤੂੰ ਆਪਣਾ ਧਰਮ ਬਦਲ ਲੈ। ਉਹ ਬਈ ਧਰਮ ਕੋਈ ਵਿਕਣ ਵਾਲੀ ਚੀਜ਼ ਹੈ? ਧਰਮ ਕੋਈ ਖੈਰਾਤ ਵਾਲੀ ਚੀਜ਼ ਹੈ? ਜਿਹੜਾ ਆਤਮਕ ਗਿਆਨ ਦੇ ਸਕਦਾ ਹੈ, ਜਿਹੜਾ ਸਾਨੂੰ ਹਉਮੈ ਦੇ ਬੰਧਨ ਕੱਟ ਸਕਦਾ ਹੈ, ਜਿਹੜਾ ਸਾਡੇ ਮਨ ਦੇ ਅੰਦਰ ਨਾਮ ਦਾ ਪ੍ਰਕਾਸ਼ ਕਰ ਸਕਦਾ, ਜਿਹੜਾ ਸਾਨੂੰ ਪਰਮਾਤਮਾ ਨਾਲ ਜੋੜ ਸਕਦਾ, ਜਿਹਨੂੰ ਪਰਮਾਤਮਾ ਨਾਲ ਜੋੜਨਾ ਉਹ ਗੁਰੂ ਹੈ, ਜਿਹਨੇ ਗਿਆਨ ਦੇਣਾ ਉਹ ਗੁਰੂ ਹੈ, ਜਿਹਨੇ ਸਾਡੇ ਮਨ ਦੀ ਹਉਮੈ ਕੱਟਣੀ ਉਹ ਗੁਰੂ ਹੈ, ਜਿਹਨੇ ਸਾਨੂੰ ਰੱਬ ਦੀ ਸਿਫਤ ਸਲਾਹ ਕਰਕੇ ਸੁਣਾਉਣੀ ਹੈ ਉਹ ਗੁਰੂ ਹੈ। ਜਿਹੜਾ ਰੱਬ ਦੀ ਵਡਿਆਈ ਨਹੀਂ ਕਰ ਸਕਦਾ, ਜਿਹੜਾ ਸਾਨੂੰ ਉੱਤਮ ਜੀਵਨ ਦੀ ਜਾਚ ਦੱਸੇ, ਗੁਰੂ ਸਾਹਿਬ ਦਾ ਜੀਵਨ ਪੜ੍ਹ ਕੇ ਦੇਖੋ ਕਿੱਡਾ ਉੱਤਮ ਹੈ, ਆਸ਼ਿਸ਼ ਕਰਦਾ ਦਿਲ, ਕੁਰਬਾਨੀਆਂ ਨਾਲ ਭਰਿਆ ਸਾਡਾ ਇਤਿਹਾਸ ਹੈ। ਜਿਹੜੀ ਜੀਵਨ ਦੀ ਵਡਿਆਈ ਸਤਿਗੁਰੂ ਮਹਾਰਾਜ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਸਾਨੂੰ ਕਰਕੇ ਦਿਖਾਈ ਹੈ, ਕਿਹੜਾ ਬੰਦਾ ਅੱਜ ਦੇ ਜੀਵਨ ਦੇ ਅੰਦਰ ਲਾਗੇ ਤਾਂ ਅੱਗੇ ਵੀ ਨਹੀਂ ਖੜਾ ਹੋ ਸਕਦਾ? ਉਹ ਜੀਵਨ ਦਾ ਕਿਰਦਾਰ, ਉਹ ਸੋਚ, ਉਹ ਸੁਭਾਅ, ਉਹ ਜੋ ਰਹਿਣੀ, ਉਹ ਜੋ ਗਿਆਨ ਦੇਵੇ ਉਹ ਗੁਰੂ ਹੈ। ਗੱਗਾ ਗੱਗੇ ਦਾ ਅਰਥ ਹੈ ਗਿਆਨ, ਗੱਗੇ ਦਾ ਅਰਥ ਹੈ ਗੁਬਾਰ, ਅਤੇ ਰਾਰੇ ਦਾ ਅਰਥ ਹੈ ਰੌਸ਼ਨੀ। ਜਿਹੜਾ ਸਾਨੂੰ ਰੌਸ਼ਨੀ ਦੇਵੇ, ਸਾਨੂੰ ਗੁਬਾਰ ਵਿੱਚੋਂ ਕੱਢੇ, ਉਹ ਗੁਰੂ ਹੈ। ਬਾਕੀ ਜਿਹੜੀਆਂ ਮਨ ਦੇ ਭਰਮ ਨੇ ਜੀ, ਕਈ ਵਾਰ ਬੰਦਾ ਕਹਿ ਦਿੰਦਾ ਵੀ ਕਈ ਲੋਕ ਨੀਵੀਂ ਜਾਤ ਦੇ ਬੰਦੇ ਨੇ ਨਾ, ਉਹਨਾਂ ਨੂੰ ਪਤਾ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਦੁਨੀਆਂ ਦੇ ਅੰਦਰ ਕਿਵੇਂ ਉਹਨਾਂ ਨੀਵੀਂ ਜਾਤ ਦੇ ਅਖੌਤੀ ਨੀਵੀਂ ਜਾਤ, ਕਿਉਂਕਿ ਦੇਖੋ ਗੁਰੂ ਘਰ ਦੇ ਅੰਦਰ ਤਾਂ ਕੋਈ ਜਾਤ ਹੈ ਨਹੀਂ, ਗੁਰੂ ਘਰ ਦੇ ਅੰਦਰ ਜਾਤ ਕਰਕੇ ਬਾਣੀ ਵਿੱਚ ਤਾਂ ਮਹਾਰਾਜ ਨੇ ਕਿਸੇ ਨੂੰ ਨੀਵਾਂ ਕਿਹਾ ਨਹੀਂ ਤੇ ਮਹਾਰਾਜ ਨੇ, ਪਰ ਜਿਹੜੇ ਬੰਦਿਆਂ ਨੂੰ ਨੀਵਾਂ ਕਿਹਾ ਜਾਂਦਾ ਸੀ, ਮਹਾਰਾਜ ਨੇ ਆਖਿਆ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਮਹਾਰਾਜ ਨੇ ਆਪਣੇ ਗੱਲ ਨਾਲ ਲਾਇਆ, ਜਿਨ ਕੀ ਜਾਤ ਬਰਨ ਕੁਲ ਮਾਹੀ, ਸਰਦਾਰੀ ਨਾ ਭਈ ਕੁਦਾਹੀ, ਤਿੰਨ ਹੀ ਕੋ ਸਰਦਾਰ ਬਣਾਉਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਮਹਾਰਾਜ ਨੇ ਸਾਰੀਆਂ ਉਹ ਜਾਤਾਂ ਜਿਨ੍ਹਾਂ ਨੂੰ ਉਸ ਵੇਲੇ ਦੁਰਕਾਰਿਆ ਜਾਂਦਾ ਸੀ, ਨੀਵਾਂ ਕਿਹਾ ਜਾਂਦਾ ਸੀ, ਇਸ ਤੋਂ ਵੱਧ ਕੀ ਹੋਰ ਮਾਣ ਹੋ ਸਕਦਾ ਕਿਸੇ ਜਾਤ ਨੂੰ ਕਿ ਉਸ ਜਾਤ ਦੇ ਬੰਦੇ ਨੂੰ ਜਿਸ ਨੂੰ ਧਾਰਮਿਕ ਸਥਾਨ ਦੇ ਅੰਦਰ ਵੜਨ ਦੀ ਇਜਾਜ਼ਤ ਨਾ ਹੋਵੇ, ਉਸ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸ਼ਾਮਲ ਕੀਤਾ ਜਾਏ। ਇੰਨਾ ਵੱਡਾ ਮਾਣ ਸਤਿਗੁਰੂ ਮਹਾਰਾਜ ਨੇ। ਜੇ ਭਾਈ ਜੈਤਾ ਭਾਈ ਜੀਵਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਦੀ ਪਾਵਨ ਨਗਰੀ ਆਇਆ, ਅਖੌਤੀ ਨੀਵੀਂ ਜਾਤ ਦਾ ਸੀ, ਗੁਰੂ ਤੋਂ ਆਪਣਾ ਆਪ ਉਸਨੇ ਸਦਕੇ ਕੀਤਾ। ਕਦੀ ਇਤਿਹਾਸ ਪੜ੍ਹ ਕੇ ਦੇਖੋ, ਕਈ ਜਾਂਦੀਆਂ ਨੀਵੀਂ ਜਾਤ ਵਾਲੀਆਂ ਲੋਕਾਂ ਨੇ ਗੁਰੂ ਸਾਹਿਬ ਨਾਲ ਇੰਨਾ ਪਿਆਰ ਕੀਤਾ, ਇੰਨੀ ਨੇੜਤਾ ਰੱਖੀ, ਮਹਾਰਾਜ ਨੇ ਇੰਨਾ ਉਹਨਾਂ ਨੂੰ ਬੁਲੰਦ ਰੁਤਬਾ ਦਿੱਤਾ ਅਤੇ ਉਹਨਾਂ ਨੀਵੀਂ ਜਾਤ ਦੇ ਬੰਦਿਆਂ ਨੇ ਵੀ ਆਪਣਾ ਆਪ ਗੁਰੂ ਨੂੰ ਸਮਰਪਿਤ ਕੀਤਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਲੈ ਕੇ ਆਇਆ ਭਾਈ ਜੈਤਾ, ਅਤੇ ਮਹਾਰਾਜ ਨੇ ਗੱਲ ਨਾਲ ਲਾ ਕੇ ਆਖਿਆ, ਅਸੀਂ ਰੰਗਰੇਟੇ ਗੁਰੂ ਕੇ ਬੇਟੇ। ਭਾਈ ਸੰਗਤ ਸਿੰਘ ਚਮਕੌਰ ਦੀ ਗੜੀ ਦੇ ਅੰਦਰ ਜਦੋਂ ਜੰਗ ਹੋਈ, ਸਾਰਾ ਦਿਨ ਜੰਗ ਹੋਈ, ਸਤਿਗੁਰੂ ਦੀਆਂ ਅੱਖਾਂ ਦੇ ਸਾਹਮਣੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, 27-28 ਸਿੰਘ ਸ਼ਹੀਦ ਹੋ ਗਏ, ਰਾਤ ਨੂੰ ਜਿਸ ਵੇਲੇ ਖਾਲਸੇ ਦਾ ਹੁਕਮ ਮੰਨ ਕੇ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਮਹਾਰਾਜ ਨੇ ਇਹ ਗੜੀ ਛੱਡਣ ਦਾ ਫੈਸਲਾ ਕੀਤਾ ਅਤੇ ਸਤਿਗੁਰੂ ਮਹਾਰਾਜ ਨੇ ਕਿਹਨੂੰ ਬੁਲਾਇਆ? ਭਾਈ ਸੰਗਤ ਸਿੰਘ ਨੂੰ। ਭਾਈ ਸੰਗਤ ਸਿੰਘ ਨੂੰ ਬੁਲਾ ਕੇ ਇਹ ਗੱਲ ਕਹੀ, ਆ ਲੈ ਸੰਗਤ ਸਿੰਘਾ, ਆ ਲੈ ਸਾਂਭ ਕਲਗੀ, ਤੋੜਾ ਆਪਣੇ ਸੀਸ ਸਜਾ ਕੇ ਬਹੁ। ਦੁਸ਼ਮਣ ਸਮਝੇ ਤੂੰ ਗੁਰੂ ਗੋਬਿੰਦ ਸਿੰਘ ਹੈ, ਦੁਸ਼ਮਣ ਤਾਂ ਹੀ ਭੁਲੇਖੇ 'ਚ ਪਾ ਕੇ ਬਹੁ। ਮਹਾਰਾਜ ਨੇ ਆਖਿਆ, ਸੰਗਤ ਸਿੰਘ ਆ ਤੂੰ ਮੇਰੀ ਕਲਗੀ ਸਜਾ, ਅਤੇ ਦੁਸ਼ਮਣ ਨੂੰ ਇਹ ਭੁਲੇਖਾ ਪਿਆ ਰਵੇ ਕਿ ਤੂੰ ਗੁਰੂ ਗੋਬਿੰਦ ਸਿੰਘ ਹੈ, ਤੇਰਾ ਚਿਹਰਾ ਰਲਦਾ ਮੇਰੇ ਨਾਲ, ਜਿੱਥੇ ਬੈਠਾ ਸਾਂ ਮੈਂ ਕਮਾਨ ਫੜ ਕੇ ਉੱਥੇ ਤੂੰ ਹੀ ਚਿਲਾ ਚੜ੍ਹਾ ਕੇ ਬਹੁ। ਗਿੱਦੜ ਆਣ ਜੇ ਹਜ਼ਾਰ ਟਾਕਰੇ ਤੇ ਅੱਗੋਂ ਸ਼ੇਰ ਦਾ ਜਿਗਰਾ ਬਣਾ ਕੇ ਬਹੁ। ਮਹਾਰਾਜ ਨੇ ਆਖਿਆ, ਇੱਥੇ ਬੈਠ ਜਾ ਜਿੱਥੇ ਅੱਜ ਮੈਂ ਕਮਾਨ ਫੜ ਕੇ ਬੈਠਾ ਸੀ, ਅਤੇ ਇੱਥੇ ਤੂੰ ਬੈਠ ਜਾ, ਖੰਡੇ ਧਾਰ ਪਿਲਾਈਏ ਪੌਲ ਤੈਨੂੰ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤੈਨੂੰ ਖੰਡੇ ਧਾਰ ਪੌਲ ਪਿਲਾਈਏ, ਗੁਰੂ ਪੰਥ ਤੋਂ ਜਿੰਦ ਘੁਮਾਈ ਸਿੰਘਾ, ਭਾਵੇਂ ਧੜ ਤੋਂ ਤੇਰਾ ਸੀਸ ਲੈ ਜਾਏ, ਮੇਰੇ ਬਾਣੇ ਨੂੰ ਲਾਜ ਨਾ ਲਾਈ ਸਿੰਘਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਇੱਥੇ ਬਹਿ ਜਾ, ਹਜ਼ਾਰਾਂ ਵੀ ਟਾਕਰੇ ਤੇ ਆਣ ਗਿੱਦੜ ਤੂੰ ਅੱਗੋਂ ਸ਼ੇਰ ਦਾ ਕਾਲਜਾ ਬਣਾ ਕੇ ਬਹੁ। ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਭਾਈ ਸੰਗਤ ਸਿੰਘ ਨੂੰ ਸਤਿਗੁਰੂ ਮਹਾਰਾਜ ਨੇ ਇਹ ਵਡਿਆਈ ਦਿੱਤੀ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਤੂੰ ਇੱਥੇ ਬਹਿ ਅਤੇ ਭਾਵੇਂ ਜਿੰਨੇ ਮਰਜ਼ੀ ਬੰਦੇ ਟਾਕਰੇ ਤੇ ਆਣ। ਸੰਗਤ ਸਿੰਘ ਨੇ ਕਿਹਾ ਹਲੀਮਗੀ ਨਾਲ, ਤੁਹਾਡਾ ਗੁਰੂ ਜੀ ਹੁਕਮ ਬਜਾ ਦਿਆਂਗਾ, ਜਿਹੜੀ ਸੇਵਾ ਲਾਈ ਜੇ ਮੇਰੇ ਜੁੰਮੇ ਉਹ ਸੇਵਾ ਮੈਂ ਸਿਰੇ ਚੜ੍ਹਾ ਦਿਆਂਗਾ। ਕਿੰਨਾ ਬਖਸ਼ਿਆ ਮੈਨੂੰ ਬੁਲੰਦ ਰੁਤਬਾ, ਸਮਾਂ ਹੋਇਆ ਤੇ ਮੁੱਲ ਚੁਕਾ ਦਿਆਂਗਾ। ਉਹ ਦੁਸ਼ਮਣ ਕੀ, ਮੈਂ ਅੰਬਰੀ ਬਿਜਲੀਆਂ ਨੂੰ ਫੜ ਕੇ ਮੌਤ ਦੇ ਮੂੰਹ ਵਿੱਚ ਪਾ ਦਿਆਂਗਾ। ਮੈਨੂੰ ਪੰਥ ਪਿਆਰੇ ਤੇ ਮਾਨ ਚੋਖਾ, ਇਸੇ ਲਈ ਮੈਂ ਪੰਥ ਦਾ ਸੇਵਾਦਾਰ ਬਣਿਆ। ਮੈਨੂੰ ਫਖਰ ਹੈ ਸੱਚੇ ਪਾਤਸ਼ਾਹ, ਪਛੜੀ ਜਾਤ ਤੋਂ ਮੈਂ ਸਰਦਾਰ ਬਣਿਆ। ਮੈਂ ਪਛੜੀ ਜਾਤ ਦਾ ਸੀ, ਤੁਸੀਂ ਮੈਨੂੰ ਸਰਦਾਰੀ ਦਿੱਤੀ। ਇਸ ਤੋਂ ਵੱਧ ਕਿਸੇ ਜਾਤ ਦੇ ਉੱਤੇ ਕਿੱਡੀ ਕਿਰਪਾ ਜਿੱਡੀ ਮਹਾਰਾਜ ਨੇ ਕੀਤੀ, ਜਿੱਡਾ ਮਾਣ ਸਾਨੂੰ ਦਿੱਤਾ ਗੁਰੂ ਸਾਹਿਬ ਨੇ। ਇਸ ਕਰਕੇ ਇਹਨਾਂ ਗੱਲਾਂ ਦੇ ਖਿਆਲ ਨਾਲ ਅਸੀਂ ਕਈ ਵਾਰ ਗੁਰੂ ਤੋਂ ਬੇਮੁੱਖ ਹੋ ਜਾਂਦੇ ਹਾਂ। ਦੇਖੋ, ਅਖੀਰ ਗੱਲ ਵਡਿਆਈ ਗੁਰੂ ਗ੍ਰੰਥ ਸਾਹਿਬ ਕੋਲ ਹੈ, ਕਿਸੇ ਬੰਦੇ ਕੋਲ ਨਹੀਂ ਹੈ। ਅਖੀਰ 'ਤੇ ਇਹ ਨਹੀਂ ਪੁੱਛਿਆ ਜਾਣਾ ਵੀ ਤੂੰ ਕਮਾਈ ਕਿਉਂ ਨਹੀਂ ਕੀਤੀ, ਅਸੀਂ ਕੋਈ ਬਹਾਨਾ ਲਾ ਲਈਏ ਜੀ ਆਹ ਗੱਲ ਸੀ ਆਹ ਗੱਲ ਸੀ ਆਹ ਗੱਲ ਨਹੀਂ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਡਿਆਈ ਦਿੱਤੀ ਹੈ, ਅਤੇ ਅਸੀਂ ਜੁੜਨਾ ਕਿਹਦੇ ਨਾਲ ਹੈ? ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ, ਗੁਰੂ ਮਹਾਰਾਜ ਨੇ ਸਾਨੂੰ ਵਡਿਆਈ ਦਿੱਤੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਬੰਦਾ ਗੁਰੂ ਨਾਲ ਜੁੜ ਜਾਂਦਾ, ਗੁਰੂ ਕੋਲ ਜੀਵਨ ਦੀ ਜਾਚ ਸਿੱਖਦਾ, ਗੁਰੂ ਉਸ ਨੂੰ ਨਾਮ ਦੀ ਵਡਿਆਈ ਨਾਲ ਜੋੜਦਾ, ਆਤਮਕ ਜੀਵਨ ਦਿੰਦਾ, ਜਿਸ ਆਤਮਕ ਜੀਵਨ ਦੇ ਉੱਤੇ ਹਮੇਸ਼ਾ ਜਿਹੜੀ ਉਹ ਚੜ੍ਹਦੀ ਕਲਾ ਰਹਿੰਦੀ ਹੈ। ਇਸ ਕਰਕੇ ਵੱਡੀ ਗੱਲ ਹੈ, ਸਾਨੂੰ ਜੀਣ ਦਾ ਢੰਗ ਸਿਰਫ ਸ਼ਬਦ ਸਿਖਾਉਂਦਾ, ਸਿਰਫ ਗੁਰੂ ਗ੍ਰੰਥ ਸਾਹਿਬ ਸਿਖਾਉਂਦਾ। ਸੰਸਾਰ ਵਾਸਤੇ ਦੇਅਰ ਇਜ਼ ਨੋ ਬੈਟਰ ਗਾਈਡ ਦੈਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹ ਟਾਇਨਵੀ ਇਤਿਹਾਸਕਾਰ ਕਹਿੰਦਾ, ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਇਸ ਸੰਸਾਰ ਨੂੰ ਗਾਈਡ ਕਰਨ ਵਾਲੀ ਕੋਈ ਹਸਤੀ ਨਹੀਂ ਹੈ। ਮਿਸ ਪਰਲ ਐਸ ਬੈਕ ਕਹਿੰਦੀ ਆ, ਆਈ ਹੈਵ ਸਟੱਡੀਡ ਆਲ ਦਾ ਇੰਪੋਰਟੈਂਟ ਡਾਕਟਰਾਈਨਸ ਆਫ ਰਿਲੀਜੀਅਨਸ, ਬਟ ਆਈ ਹੈਵ ਨੋਟ ਫਾਊਂਡ ਸੱਚ ਏ ਪਾਵਰ ਆਫ ਅਪੀਲ ਟੂ ਦਾ ਮਾਇੰਡ ਐਂਡ ਹਾਰਟ ਐਜ਼ ਇਨ ਗੁਰੂ ਗ੍ਰੰਥ ਸਾਹਿਬ। ਉਹ ਪਰਲ ਐਸ ਬਕ ਕਹਿੰਦੀ, ਜਿੰਨੀ ਅਪੀਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ ਮਨ ਨੂੰ ਪ੍ਰਭਾਵਿਤ ਕਰਨ ਵਾਲੀ, ਮੈਂ ਕਿਤੇ ਨਹੀਂ ਦੇਖੀ। ਇਹ ਮਹਾਨ ਫਿਲੋਸਫਰ ਕਹਿੰਦੇ ਨੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਛੱਡ ਕੇ ਜਿਹੜਾ ਬੰਦਾ ਭਟਕੇਗਾ ਦੇਹਾਂ ਦੇ ਮਗਰ, ਖੁਆਰੀ ਪੱਲੇ ਪਏਗੀ, ਹਰਾਸਮੈਂਟ ਹੋਏਗੀ। ਗੁਰੂ ਨੇ ਸਾਨੂੰ ਜੀਵਨ ਦੀ ਜਾਚ ਦੱਸਣੀ ਹੈ, ਗੁਰੂ ਨੇ ਸਾਨੂੰ ਜੀਣ ਦਾ ਢੰਗ ਦੱਸਣਾ, ਗੁਰੂ ਨੇ ਸਾਨੂੰ ਸੋਚ ਦੇਣੀ ਹੈ, ਗੁਰੂ ਨੇ ਸਾਨੂੰ ਗਿਆਨ ਦੇਣਾ। ਤੋ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਗੁਰ ਕੇ ਭਾਣੇ ਜੋ ਚੱਲੈ ਜੀਵਨ ਪਦਵੀ ਪਾਏ।
ਓਏ ਸਦਾ ਸਦਾ ਜਨ ਜੀਵਤੇ, ਜੋ ਹਰ ਚਰਨੀ ਚਿੱਤ ਲਾਹੇ।
ਜੋ ਹਰੀ ਦੇ ਚਰਨਾਂ ਵਿੱਚ ਚਿੱਤ ਲਾਉਂਦੇ ਹਨ ਉਹ ਸਦਾ ਜੀਵਦੇ ਹਨ, ਉਹਨਾਂ ਨੂੰ ਆਤਮਿਕ ਜੀਵਨ ਐਸਾ ਮਿਲ ਜਾਂਦਾ ਜਿਹੜੀਆਂ ਸ਼ਹਾਦਤਾਂ ਹੋਈਆਂ, ਜਿਹੜੀਆਂ ਕੁਰਬਾਨੀਆਂ ਹੋਈਆਂ, ਉਹ ਐਵੇਂ ਤਾਂ ਨਹੀਂ ਹੋਈਆਂ, ਉਹਨਾਂ ਕੋਲ ਆਤਮਕ ਜੀਵਨ ਸੀ, ਉਹਨਾਂ ਨੂੰ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਉਹ ਐਸੀ ਅਵਸਥਾ ਉੱਚੀ ਅਵਸਥਾ ਦੇ ਮਾਲਕ ਸਨ। ਸਤਿਗੁਰੂ ਕਹਿੰਦੇ ਨੇ ਉਹ ਅਵਿਨਾਸ਼ੀ ਰੂਪ ਹੋ ਜਾਂਦੇ ਹਨ।
ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹੇ।
ਸਤਿਗੁਰੂ ਕਹਿੰਦੇ ਨੇ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਹਦੇ ਮਨ ਦੇ ਅੰਦਰ ਨਾਮ ਵਸ ਜਾਂਦਾ, ਐਸੇ ਬੰਦੇ ਸਹਿਜ ਦੇ ਅੰਦਰ, ਅਡੋਲਤਾ ਦੇ ਅੰਦਰ ਲੀਨ ਰਹਿੰਦੇ ਹਨ।
ਮਹੱਲਾ ਤੀਜਾ ਅੰਦਰ ਸਹਿਸਾ ਦੁੱਖ ਹੈ ਆਪੇ ਸਿਰ ਧੰਦਾ ਮਾਰ।
ਸਤਿਗੁਰੂ ਕਹਿੰਦੇ ਨੇ ਉਹਨਾਂ ਜੀਵਾਂ ਦੇ ਅੰਦਰ ਹਮੇਸ਼ਾ ਸਹਿਸਾ ਰੂਪੀ ਦੁੱਖ ਬਣਿਆ ਰਹਿੰਦਾ, ਆਪਣੇ ਆਪ ਹੀ ਆਪਣੇ ਧੰਦਿਆਂ ਕਰਕੇ ਆਪਣੇ ਸਿਰ ਦੇ ਉੱਤੇ ਮਾਰ ਸਹਾਰਦੇ ਹਨ, ਮੁਸੀਬਤ ਸਹੇੜਦੇ ਹਨ। ਕੌਣ ਜੀ? ਸਤਿਗੁਰੂ ਮਹਾਰਾਜ ਅੱਗੇ ਬਚਨ ਕਰਦੇ ਹਨ,
ਦੂਜੇ ਭਾਏ ਸੁੱਤੇ ਕਬੇ ਨਾ ਜਾਗਹੇ ਮਾਇਆ ਮੋਹ ਪਿਆਰ।
ਜਿਹੜੇ ਜੀਵ ਦੂਜੇ ਭਾਉ ਦੇ ਅੰਦਰ ਮਾਲਕ ਦੇ ਨਾਮ ਨੂੰ ਵਿਸਾਰ ਕੇ ਦੂਜੇ ਭਾਏ ਸੁੱਤੇ ਕਬੇ ਨਾ ਜਾਗੈ, ਜਿਹੜੇ ਆਤਮਕ ਤੌਰ ਦੇ ਉੱਤੇ ਜਾਗਦੇ ਨਹੀਂ, ਸੁਪਨਿਆਂ ਨਾਲ ਹੀ ਚਿੱਤ ਲਾਈ ਰੱਖਦੇ, ਮਨ ਦੀ ਸਾਧਨਾ ਨਹੀਂ ਕਰਦੇ, ਮਨ ਦੀ ਕਮਾਈ ਨਹੀਂ ਕਰਦੇ, ਸ਼ਬਦ ਨਾਲ ਜੋੜ ਕੇ ਮਨ ਨੂੰ ਨਿਰਮਲ ਨਹੀਂ ਕਰਦੇ, ਸਤਿਗੁਰੂ ਕਹਿੰਦੇ ਨੇ ਐਸੇ ਬੰਦੇ ਸੰਸਾਰ ਦੇ ਖਲਜਗਨ ਵਿੱਚ ਪਏ, ਅਗਿਆਨਤਾ ਵਿੱਚ ਪਏ, ਨਾ ਸਮਝੀ ਵਿੱਚ ਪਏ, ਸਹਿਸਾ ਕਦੀ ਮੁੱਕਦਾ ਨਹੀਂ, ਚਿੰਤਾ ਕਦੀ ਮੁੱਕਦੀ ਨਹੀਂ, ਕਿਉਂਕਿ ਮਾਲਕ ਨੇ ਚਿੰਤਾ ਦੂਰ ਕਰਨੀ ਹੈ। ਦੇਖੋ ਪਰਮਾਤਮਾ ਨੇ ਸਾਡੀ ਪੈਜ ਰੱਖਣੀ ਹੈ, ਸੁੱਖ ਦੁੱਖ ਵਾਹਿਗੁਰੂ ਦੇ ਹੱਥ ਹੈ, ਮੁਕਤੀ ਸਾਨੂੰ ਮਾਲਕ ਦੇ ਨਾਮ ਨਾਲ ਦੇਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਲੋਕ ਇਹ ਸਮਝਦੇ ਸੀ ਵੀ ਜਦੋਂ ਮਰਨ ਤੋਂ ਬਾਅਦ ਕਿਸੇ ਬੰਦੇ ਨੂੰ ਪਿੱਤਰ ਲੋਕ ਦੇ ਅੰਦਰ, ਕਿਉਂਕਿ ਸ਼ਰਾਧਾਂ ਦੇ ਦਿਨ ਸ਼ੁਰੂ ਹੋ ਗਏ, ਅਤੇ ਜੇ ਆਪਾਂ ਗੁਰੂ ਮਹਾਰਾਜ ਦੀ ਬਾਣੀ ਪੜ੍ਹੀਏ ਤਾਂ ਗੁਰੂ ਮਹਾਰਾਜ ਦੀ ਬਾਣੀ ਤਾਂ ਨਹੀਂ ਹੈ ਕਹਿੰਦੀ ਬਈ ਪਰਮਾਤਮਾ ਦੇ ਘਰ ਜਿਹੜੀ ਸਾਨੂੰ ਮੁਕਤੀ ਹੈ ਉਹ ਕਿਸੇ ਬੰਦੇ ਦੇ ਪਦਾਰਥ ਨਾਲ ਹੋਣੀ ਹੈ ਜਾਂ ਸਾਨੂੰ ਸੁੱਖ ਸਾਡੇ ਵੱਡੇ ਵਡੇਰਿਆਂ ਨਾਲ ਹੋਣਾ, ਇਹੀ ਕਿਹਾ ਜਾਂਦਾ ਨਾ ਬਈ ਵੱਡੇ ਵਡੇਰੇ ਜਿਹੜੇ ਹਨ, ਜਿਹੜੇ ਪਿੱਤਰ ਲੋਕ ਵਿੱਚ ਵੱਸਦੇ ਹਨ, ਜੇ ਉਹਨਾਂ ਨੂੰ ਅਸੀਂ ਭੋਜਨ ਨਾ ਛਕਾਇਆ ਤਾਂ ਉਹ ਸਾਡੇ 'ਤੇ ਨਾਰਾਜ਼ ਹੋ ਜਾਣਗੇ ਅਤੇ ਸਾਨੂੰ ਦੁੱਖ ਮਿਲੇਗਾ। ਦੇਖੋ ਦੁੱਖ ਸੁੱਖ ਰੱਬ ਦੇਣ ਵਾਲਾ, ਜੇ ਕੁਸ਼ਲ ਮੰਗਲ ਪਰਮਾਤਮਾ ਦੇ ਹੁਕਮ ਵਿੱਚ ਹੈ। ਭਗਤ ਕਬੀਰ ਜੀ ਨੇ ਆਖਿਆ ਸੀ ਮੋਕੋ ਕੁਸ਼ਲ ਬਤਾਵੋ ਕੋਈ, ਕੁਸ਼ਲ ਕੁਸ਼ਲ ਕਰਤੇ ਜਗ ਬਿਨਸੈ। ਕੁਸ਼ਲ ਵੀ ਕੈਸੇ ਹੋਈ, ਜੀਵਤ ਪਿੱਤਰ ਨਾ ਮਾਨੇ ਕਹੂ ਮੂਹੇ ਸ਼ਰਾਧ ਕਰਾਈ, ਪਿੱਤਰ ਵੀ ਬੱਪਰੇ ਕਹੂ ਕਿਆ ਪਾਵੈ ਕਹੂਆ ਕੂਕਰ ਖਾਈ। ਇਹ ਮਰਿਆਦਾ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਉਦਾਸੀਆਂ ਦੇ ਉੱਤੇ ਗਏ ਅਤੇ ਗਿਆ ਦੇ ਅੰਦਰ ਵਿਸ਼ੇਸ਼ ਤੌਰ ਦੇ ਉੱਤੇ ਗਏ, ਉੱਥੇ ਲੱਖਾਂ ਲੋਕ ਜਿਹੜੇ ਆਪਣੇ ਪਿੱਤਰਾਂ ਦੇ ਨਿਮਿਤ ਸ਼ਰਾਧ ਕਰਾਉਣ ਵਾਸਤੇ ਪੱਤਲ ਕਿਰਿਆ ਕਰਨ ਵਾਸਤੇ ਪਹੁੰਚਦੇ ਸਨ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਇਹ ਤੁਹਾਡਾ ਫੋਕਟ ਕਰਮ ਹੈ। ਦੁਨੀ ਚੰਦ ਬਾਪੂ ਦਾ ਸ਼ਰਾਧ ਕਰਦਾ ਸੀ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਦੁਨੀ ਚੰਦ ਤੇਰਾ ਬਾਪੂ ਜੰਗਲ ਦੇ ਵਿੱਚ ਬਘਿਆੜ ਬਣਿਆ ਬੈਠਾ, ਜੇ ਤੇਰੀ ਅਜੇ ਤਸੱਲੀ ਨਹੀਂ ਨਾ ਹੋਈ ਤਾਂ ਜਾ ਕੇ ਦੇਖਿਆ ਫਲਾਣੀ ਥਾਂ ਦੇ ਉੱਤੇ ਬਘਿਆੜ ਬੈਠਾ, ਇਹ ਤੇਰਾ ਬਾਪੂ ਹੈ, ਤੂੰ ਸਮਝਦਾ ਮੇਰਾ ਬਾਪੂ ਪਿੱਤਰ ਲੋਕ ਵਿੱਚ ਬੈਠਾ, ਇਹ ਮੰਨਿਆ ਜਾਂਦਾ ਨਾ ਬਈ ਯਮ ਜਿਹੜਾ ਪਿੱਤਰ ਲੋਕ ਦਾ ਮਾਲਕ ਹੈ, ਉਸ ਪਿੱਤਰ ਲੋਕ ਦੇ ਅੰਦਰ ਸਾਡੀਆਂ ਤਿੰਨ ਜਨਰੇਸ਼ਨਾਂ ਬੈਠੀਆਂ, ਅਤੇ ਤਿੰਨ ਜਨਰੇਸ਼ਨਾਂ ਕੀ ਨੇ, ਉਹ ਭੋਜਨ ਲੱਭਦੀਆਂ ਨੇ, ਉਹ ਬਈ ਸਰੀਰ ਇੱਥੇ ਛੱਡ ਦਿੱਤਾ ਭੋਜਨ ਵਾਲਾ, ਅਤੇ ਉੱਤੇ ਗਈ ਆਤਮਾ, ਇੱਕ ਪਾਸੇ ਪਏ ਕਹੀ ਜਾਂਦੇ ਹਾਂ ਵੀ ਆਤਮਾ ਅਵਿਨਾਸ਼ੀ ਹੈ, ਆਤਮਾ ਭੁੱਖ ਸੋ ਨਹੀਂ ਲੱਗਦੀ, ਆਤਮਾ ਨੂੰ ਸਰੀਰ ਦੀ ਪਦਾਰਥਾਂ ਦੀ ਲੋੜ ਨਹੀਂ ਹੈ, ਭੋਜਨ ਸਰੀਰ ਦੀ ਖੁਰਾਕ ਹੈ, ਸਰੀਰ ਅਸੀਂ ਇੱਥੇ ਲਾ ਤਾ ਅੱਗ, ਹੁਣ ਆਤਮਾ ਨੂੰ ਇਹ ਭੋਜਨ ਥੋੜ੍ਹਾ ਚਾਹੀਦਾ, ਆਤਮਾ ਨੂੰ ਨਾਮ ਚਾਹੀਦਾ, ਨਾਮ ਜਪਾਂਗੇ ਸਿਮਰਨ ਕਰਾਂਗੇ ਮਾਲਕ ਦੀ ਸ਼ਰਨ ਵਿੱਚ ਬੈਠਾਂਗੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਸਿਮਰਤ ਸਭ ਕਿਲ ਵਿਖ ਨਾਸੈ ਪਿੱਤਰੀ ਹੋਏ ਉਧਾਰੋ, ਜੇ ਪਿੱਤਰਾਂ ਦਾ ਉਧਾਰ ਕਰਨਾ ਤਾਂ ਗੁਰੂ ਵਾਲੇ ਬਣੀਏ, ਨਾਮ ਜਪੀਏ ਸਿਮਰਨ ਕਰੀਏ, ਮਾਲਕ ਵੀ ਕਿਰਪਾ ਕਰੇਗਾ, ਪਿੱਤਰਾਂ ਦਾ ਵੀ ਛੁਟਕਾਰਾ ਹੀ ਛੁਟਕਾਰਾ, ਉਹਨਾਂ ਦੇ ਨਿਮਿੱਤ ਅਸੀਂ ਅੰਤਮ ਅਰਦਾਸ ਕਰਦੇ ਬੇਨਤੀ ਕਰਦੇ, ਇਹੀ ਹੈ। ਨਹੀਂ ਤਾਂ ਮਹਾਰਾਜ ਨੇ ਆਖਿਆ ਜੇ ਮੁਹਾਕਾ ਘਰ ਮੁਹ ਹੈ ਘਰ ਮੁਹ ਪਿੱਤਰੀ ਦੇ, ਅੱਗੇ ਵਸਤ ਸਜਾਣੀਏ ਪਿੱਤਰੀ ਚੋਰ ਕਰੇ, ਵੱਢੀਏ ਹੱਥ ਦਲਾਲ ਕੇ ਮੁਸਵੀ ਇਹ ਕਰੇ, ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ। ਆਹ ਪੰਕਤੀ ਬੜੀ ਵਿਚਾਰਨ ਵਾਲੀ ਹੈ, ਅੱਗੇ ਸੋ ਮਿਲੈ, ਅੱਗੇ ਕੀ ਮਿਲਦਾ ਹੈ, ਇਹ ਸਾਡੇ ਸੰਸਾਰੀ ਰਿਸ਼ਤੇਦਾਰਾਂ ਦਾ ਖਵਾਇਆ ਨਹੀਂ ਸਾਨੂੰ ਮਿਲਣਾ, ਇਹ ਸਿਰਫ ਅਗਿਆਨਤਾ ਹੈ, ਇਹ ਸਿਰਫ ਨਾ ਸਮਝੀ ਹੈ। ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ, ਸਾਡੇ ਕੀਤੇ ਕਰਮਾਂ ਦਾ ਸਾਨੂੰ ਅੱਗੇ ਫਲ ਮਿਲਣਾ। ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਇਸ ਕਰਕੇ ਸਿੱਖਾਂ ਨੂੰ ਘੱਟੋ ਘੱਟ, ਕਿਉਂਕਿ ਗੁਰੂ ਸਾਹਿਬ ਨੇ ਐਡੀ ਦੂਰ ਦੂਰ ਜਾ ਕੇ ਪ੍ਰਚਾਰ ਕੀਤਾ,
ਤੇ ਸਿੱਖ ਦਾ ਵੀ ਫਰਜ਼ ਹੈ, ਪ੍ਰਚਾਰਕ ਦਾ ਵੀ ਫਰਜ਼ ਹੈ, ਗੁਰਸਿੱਖਾਂ ਦਾ ਵੀ ਫਰਜ਼ ਹੈ ਕਿ ਜੇ ਗੁਰੂ ਸਾਹਿਬ ਨੇ ਇੰਨੀ ਮਿਹਨਤ ਕੀਤੀ, ਉਦਾਸੀਆਂ ਦੇ ਦੌਰਾਨ ਐਡੀ ਦੂਰ ਦੂਰ ਜਾ ਕੇ ਪ੍ਰਚਾਰ ਕੀਤਾ, ਅਤੇ ਜੇ ਅੱਜ ਅਸੀਂ ਗੁਰੂ ਕੇ ਸਿੱਖ ਅਖਵਾਉਣ ਵਾਲੇ ਆਖੀਏ ਭਾਈ ਸਾਹਿਬ ਜੀ ਇਹਨਾਂ ਦਿਨਾਂ ਵਿੱਚ ਸਾਡੇ ਘਰ ਚੱਲੋ, ਗ੍ਰੰਥੀ ਸਿੰਘ ਜੀ ਚੱਲਣ, ਸੇਵਾਦਾਰੀ ਚੱਲਣ, ਭਾਵਨਾ ਸਾਡੀ ਉਹੀ ਹੈ। ਭਾਵੇਂ ਅਸੀਂ ਕਹਿ ਦਿੰਦੇ ਜੀ ਅਸੀਂ ਤਾਂ ਗੁਰੂ ਕੇ ਸਿੱਖਾਂ ਨੂੰ ਖਵਾਉਂਦੇ, ਬਈ ਸਾਰਾ ਸਾਲ ਪਿਆ ਜਦੋਂ ਮਰਜ਼ੀ ਗੁਰੂ ਕੇ ਸਿੱਖਾਂ ਨਾਲ ਸੇਵਾ ਕਰੋ, ਪਰ ਇਹ ਭਾਵਨਾ ਨਾ ਰੱਖੋ ਵੀ ਇਹਨਾਂ ਦਿਨਾਂ ਵਿੱਚ ਇਹਨਾਂ ਨੂੰ ਖਵਾਇਆ ਅਤੇ ਉੱਤੇ ਪਹੁੰਚ ਜਾਏਗਾ। ਇਹ ਉਹੀ ਉਹ ਚੀਜ਼ ਹੈ, ਰੂਹ ਅਫਜ਼ਾ ਦੀ ਬੋਤਲ ਵਿੱਚ ਸ਼ਰਾਬ ਪਾ ਕੇ ਉਹ ਰੂਹ ਅਫਜ਼ਾ ਨਹੀਂ ਬਣ ਜਾਂਦੀ, ਗੁਰੂ ਦਾ ਨਾਮ ਲਾ ਕੇ ਕੀਤੀ ਹੋਈ ਮਨਮਤ ਕਦੀ ਗੁਰਮਤ ਨਹੀਂ ਬਣਦੀ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਐਸੇ ਜੀਵ ਮਾਇਆ ਮੋਹ ਦੇ ਪਿਆਰ ਦੇ ਅੰਦਰ ਸਦਾ ਖੁਆਰ ਹੁੰਦੇ ਹਨ।
ਨਾਮ ਨਾ ਚੇਤ ਹੈ ਸ਼ਬਦ ਨਾ ਵਿਚਾਰ ਹੈ ਇਹੋ ਮਨਮੁਖ ਕਾ ਆਚਾਰ।
ਮਨਮੁਖ ਦਾ ਇਹ ਆਚਾਰ ਹੈ, ਉਹ ਨਾਮ ਨਹੀਂ ਚੇਤਦਾ ਤੇ ਸ਼ਬਦ ਦੀ ਵਿਚਾਰ ਨਹੀਂ ਕਰਦਾ। ਅਸੀਂ ਗੁਰਮੁਖ ਹਾਂ, ਮਨਮੁਖ ਨਹੀਂ ਹਾਂ। ਗੁਰੂ ਦੇ ਸ਼ਬਦ ਦੀ ਵਿਚਾਰ ਕਰਿਆ ਕਰੀਏ, ਬਾਣੀ ਪੜ੍ਹਾਂਗੇ ਤੇ ਪਤਾ ਲੱਗੇਗਾ ਗੁਰੂ ਸਾਹਿਬ ਕੀ ਕਹਿੰਦੇ, ਦੁਨੀਆਂ ਦੇ ਲੋਕ ਕੀ ਕਹਿੰਦੇ ਇਹ ਤਾਂ ਸਾਨੂੰ ਨਜ਼ਰ ਆ ਜਾਂਦਾ, ਪਰ ਜਦੋਂ ਗੁਰੂ ਕੀ ਬਾਣੀ ਪੜ੍ਹਾਂਗੇ ਉਸ ਵੇਲੇ ਪਤਾ ਲੱਗੇਗਾ ਗੁਰੂ ਕੀ ਬਾਣੀ ਕੀ ਕਹਿੰਦੀ ਹੈ। ਪਰ ਮਨਮੁਖ ਬੰਦਾ ਕਦੀ ਸ਼ਬਦ ਦੀ ਵਿਚਾਰ ਨਹੀਂ ਕਰਦਾ।
ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ।
ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਨੇ ਹਰੀ ਨਾਮ ਦੀ ਪ੍ਰਾਪਤੀ ਨਹੀਂ ਕੀਤੀ ਉਹਨਾਂ ਨੇ ਆਪਣਾ ਜਨਮ ਬਿਰਥਾ ਗਵਾ ਲਿਆ, ਉਹਨਾਂ ਨੂੰ ਜਮ ਦੀ ਮਾਰ ਪੈਂਦੀ ਹੈ।
ਪੌੜੀ ਆਪਣਾ ਆਪ ਉਪਾਏ ਤਦੋ ਹੋਰ ਨਾ ਕੋਈ।
ਜਦੋਂ ਮਾਲਕ ਸਿਰਫ ਆਪਣੇ ਆਪ ਤੋਂ ਪ੍ਰਗਟ ਸੀ ਉਦੋਂ ਹੋਰ ਕੋਈ ਵੀ ਤਾਕਤ ਨਹੀਂ ਸੀ।
ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ।
ਉਹ ਆਪਣੇ ਕਰਮ ਕਰਨ ਲੱਗਿਆਂ ਸਤਿਗੁਰੂ ਕਹਿੰਦੇ ਨੇ ਸਾਰੀ ਕਰਮ ਕਰਨ ਦੀ ਜਿਹੜੀ ਰਚਨਾ ਹੈ ਉਹ ਆਪ ਹੀ ਕਰਦਾ ਹੈ, ਕਿਸੇ ਕੋਲੋਂ ਸਲਾਹ ਨਹੀਂ ਲੈਂਦਾ, ਜੋ ਕਰਦਾ ਉਹ ਹੀ ਹੁੰਦਾ ਹੈ।
ਤਦੋ ਆਕਾਸ਼ ਨਾ ਪਾਤਾਲ ਹੈ ਨਾ ਤ੍ਰੈ ਲੋਈ।
ਸਤਿਗੁਰੂ ਕਹਿੰਦੇ ਨੇ ਉਦੋਂ ਨਾ ਆਕਾਸ਼ ਸੀ ਨਾ ਪਾਤਾਲ ਸੀ ਨਾ ਇਹ ਤ੍ਰਿਲੋਕੀ ਦੀ ਰਚਨਾ ਸੀ।
ਤਦੋ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ।
ਉਦੋਂ ਤਾਂ ਕੱਲਾ ਆਪ ਨਿਰੰਕਾਰ ਹੀ ਸੀ, ਵਾਹਿਗੁਰੂ ਹੀ ਸੀ, ਉਸ ਤੋਂ ਬਿਨਾਂ ਤਾਂ ਕੋਈ ਤਾਕਤ ਹੀ ਨਹੀਂ ਸੀ। ਜਦੋਂ ਕੋਈ ਉਤਪੱਤੀ ਨਹੀਂ ਸੀ ਕੌਣ ਸੀ, ਸਿਰਫ ਪਾਰ ਬ੍ਰਹਮ ਸੀ। ਜਦੋਂ ਕੁਝ ਨਹੀਂ ਹੋਏਗਾ ਉਦੋਂ ਵੀ ਪਾਰ ਬ੍ਰਹਮ ਪਰਮੇਸ਼ਵਰ ਹੋਏਗਾ।
ਜਿਉਂ ਤਿਸ ਭਾਵੈ ਤਿਵੈ ਕਰੇ ਤਿਸ ਬਿਨ ਅਵਰ ਨਾ ਕੋਈ।
ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿਉਂ ਤਿਸ ਭਾਵੈ ਤਿਸ ਕਰੈ। ਇੱਕ ਗੱਲ ਪੱਲੇ ਬੰਨ ਲਈਏ, ਹੋਣਾ ਉਹ ਹੈ ਜੋ ਮਾਲਕ ਨੇ ਕਰਨਾ, ਕਿਉਂਕਿ ਰੱਬ ਦੇ ਦਲਾਲ ਬੜੇ ਬੈਠੇ ਬੰਦੇ, ਆਹ ਉਪਾਅ ਕਰੋ, ਆਹ ਸਮੱਗਰੀ ਲਿਆਓ, ਆਹ ਦਾਨ ਪੁੰਨ ਕਰੋ, ਅਸੀਂ ਆਹ ਕਰ ਦਿਆਂਗੇ। ਅਖਬਾਰਾਂ ਭਰੀਆਂ ਭਰੀਆਂ, ਮਨ ਚ ਆਇਆ ਪਿਆਰ, ਮੁਕੱਦਮਾ, ਘਰ ਦਾ ਕਲੇਸ਼, ਉਹ ਸਾਨੂੰ ਆ ਕੇ ਮਿਲੋ। ਉਹ ਵੀ ਤੁਹਾਨੂੰ ਆ ਕੇ ਕਿਉਂ ਮਿਲੀਏ, ਮਿਲਾਂਗੇ ਅਸੀਂ ਗੁਰੂ ਸਾਹਿਬ ਨੂੰ, ਗੁਰੂ ਸਾਹਿਬ ਸਾਨੂੰ ਜੋੜਨਗੇ ਪਰਮਾਤਮਾ ਨਾਲ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਂ ਕੋ ਵਿਘਨ ਨਾ ਕੋ ਲਾਗੇ ਜਾਂ ਕੀ। ਪ੍ਰਭ ਆਗੇ ਅਰਦਾਸ, ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕਿ ਸ਼ਰਨੀ ਪਾਈਐ ਦਰਸ਼ਨ ਭੇਟਤ ਹੋਤ ਪਨੀਤਾ ਦੁੱਖ ਗਿਆ ਹਰ ਗਾਈਐ। ਇੱਕ ਗੱਲ ਪੱਲੇ ਬੰਨ ਲਓ, ਸਾਡਾ ਦੁੱਖ ਕੋਈ ਨਹੀਂ ਦੂਰ ਕਰ ਸਕਦਾ ਗੁਰੂ ਤੋਂ ਬਿਨਾਂ, ਸੱਚੇ ਗੁਰੂ ਤੋਂ ਬਿਨਾਂ, ਕਿਉਂਕਿ ਸੱਚੇ ਗੁਰੂ ਨੇ ਸਾਨੂੰ ਕਿਹਦੇ ਨਾਲ ਜੋੜਨਾ, ਪਰਮਾਤਮਾ ਨਾਲ ਜੋੜਨਾ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ। ਪ੍ਰਭੂ ਦੀ ਸ਼ਰਨ ਵਿੱਚ ਆਈਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਈਏ, ਜਿੰਨੀ ਵਡਿਆਈ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਕਦਾ ਹੋਰ ਕੋਈ ਨਹੀਂ ਦੇ ਸਕਦਾ। ਜਿੰਨੇ ਸੁੱਖ ਪਰਮਾਤਮਾ ਦੀ ਸ਼ਰਨ ਵਿੱਚ ਮਿਲ ਸਕਦੇ ਨੇ ਕਿਸੇ ਬੰਦੇ ਕੋਲੋਂ ਨਹੀਂ ਮਿਲ ਸਕਦੇ। ਤੋ ਸਤਿਗੁਰੂ ਮਹਾਰਾਜ ਕਿਰਪਾ ਕਰਨ, ਅੱਜ ਦੇ ਇਸ ਮੁੱਖ ਵਾਕ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਅੱਜ ਵੈਸੇ ਜੋ ਵਾਰੀ ਸੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਸੀ, ਉਹਨਾਂ ਨੇ ਦਾਸ ਨੂੰ ਕੀਤਾ, ਮੇਰੀ ਵਾਰੀ ਬਾਅਦ ਵਿੱਚ ਸੀ ਅਤੇ ਦਾਸ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੀ ਹਾਜ਼ਰੀ ਭਰੀ ਹੈ। ਬਹੁਤ ਬਹੁਤ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨਵਾਦ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿਹੜੇ ਆਪ ਸੰਗਤਾਂ ਦੇ ਦਰਸ਼ਨ ਕਰਾਉਂਦੇ ਹਨ, ਆਪ ਸੰਗਤਾਂ ਦਾ ਧੰਨਵਾਦ, ਭਾਈ ਸਾਹਿਬ ਦਾ ਧੰਨਵਾਦ। ਆਓ ਜੀ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਤਦੋ ਆਕਾਸ਼ ਨਾ ਪਾਤਾਲ ਹੈ ਨਾ ਤ੍ਰੈ ਲੋਈ, ਤਦੋ ਆਪੇ ਆਪ ਨਿਰੰਕਾਰ ਹੈ ਨਾਇਓ ਪਤ ਹੋਈ ਜਿਉਂ ਤਿਸ ਭਾਵੈ ਤਿਵੈ ਕਰੇ ਤਿਸ ਬਿਨ ਅਵਰ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।